ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੁੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਨਿਸਮਹਿ ਮਿਲੇ ਗਿਰੀਸ਼ ਸਭ ਜਹੈ ਕਟੋਚ ਮਹਿਪਾਲ ਭੀਮ ਚੰਦ ਭੀ ਤਹਿ ਗਯੋ ਰਾਜੇ ਰਾਣੇ ਜਾਲ ਨਿਸਮਹਿ ਮਿਲੇ ਗਿਰੀਸ਼ ਸਭ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰਜਾਮੀ ਕਰੁਣਾ ਨਿਦਾਨ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਜ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਤੇਜ ਪ੍ਰਤਾਪ ਤੋਂ ਬਹੁਤ ਤੰਗ ਆ ਕੇ ਪਹਾੜੀ ਰਾਜਿਆਂ ਨੇ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਲਿਆਂਦੀਆਂ, ਕਈ ਵਾਰ ਯੁੱਧ ਕਰਕੇ ਹਾਰਿਆ। ਜਦੋਂ ਸਤਿਗੁਰੂ ਜੀ ਨੇ ਪਹਾੜੀਆਂ ਵੱਲੋਂ ਭੇਜੇ ਹੋਏ ਜੋ ਹਾਥੀ ਨੂੰ ਆਪਣਾ ਭਾਈ ਬਚਿੱਤਰ ਸਿੰਘ ਸੂਰਮਾ ਭੇਜ ਕੇ ਪਛਾੜਿਆ ਹੈ, ਹਾਥੀ ਆਪਣੇ ਹੀ ਸਾਥੀਆਂ ਸਿਪਾਹੀਆਂ ਨੂੰ ਦਰੜਦਾ, ਲਤਾੜਦਾ, ਕੱਟਦਾ, ਵੱਢਦਾ, ਮਾਰਦਾ ਹੋਇਆ ਪਿਛਾਹ ਭੱਜਿਆ। ਭਾਈ ਮੋਹਕਮ ਸਿੰਘ ਨੇ ਹਾਥੀ ਦੇ ਨੇੜੇ ਜਾ ਕੇ ਹਾਥੀ ਦੀ ਸੁੰਡ ਕੱਟ ਕੇ ਸੁੱਟੀ। ਭਾਈ ਉਦੈ ਸਿੰਘ ਨੇ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਤਿੱਖੀ ਤੇਗ ਨਾਲ ਹਾਥੀ ਲਿਆਉਣ ਵਾਲੇ ਜਸਵਾਲੀਏ ਕੇਸਰੀ ਚੰਦ ਦਾ ਸਿਰ ਵੱਢ ਕੇ ਕਰਪੇ ਬਰਛੇ 'ਤੇ ਟੰਗ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਪਾਸ ਲਿਜਾ ਕੇ ਸੁੱਟਿਆ ਔਰ ਬਾਅਦ ਵਿੱਚ ਸਭ ਪਹਾੜੀ ਰਾਜੇ ਫੌਜਾਂ ਸਮੇਤ ਹਾਰਦੇ ਹੋਏ ਭੱਜ ਗਏ। ਫਿਰ ਸਲਾਹ ਕੀਤੀ ਘਮੰਡ ਚੰਦ ਕਟੋਚੀਆ ਹੰਕਾਰੀ ਹੋ ਕੇ ਮਿਲ ਕੇ ਸਭ ਫੌਜਾਂ ਇਕੱਠੀਆਂ ਕਰਕੇ ਰਾਜਿਆਂ ਸਮੇਤ ਚੜ੍ਹ ਕੇ ਜਦੋਂ ਆਇਆ ਦਿਨ ਵੇਲੇ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਯੁੱਧ ਹੋਇਆ। ਕਟੋਚੀਆ ਘਮੰਡ ਚੰਦ ਬੜਾ ਹੀ ਉਤਸ਼ਾਹ ਨਾਲ ਲੜਿਆ ਹੈ, ਜਿਸ ਨੇ ਪ੍ਰਤਿਗਿਆ ਕੀਤੀ ਕਿ ਪਿਛਾਹ ਨਹੀਂ ਹਟਾਂਗਾ, ਉੱਠ ਕੇ ਨਹੀਂ ਜਾਵਾਂਗਾ, ਗੁਰਾਂ ਨੂੰ ਅਨੰਦਪੁਰ ਵਿੱਚੋਂ ਕੱਢ ਕੇ ਹੀ ਸਾਹ ਲਵਾਂਗਾ। ਪਹਿਲਾਂ ਤਾਂ ਬਹੁਤ ਇਹਨਾਂ ਨੇ ਫੌਜਾਂ ਸਮੇਤ ਖਾਲਸੇ ਉੱਪਰ ਬਲ ਪਾਇਆ, ਕਿਉਂਕਿ ਸਿੰਘਾਂ ਦੇ ਮਨ ਵਿੱਚ ਥੋੜ੍ਹਾ ਜਿਹਾ ਗੁਮਾਨ ਪੈਦਾ ਹੋ ਗਿਆ ਸੀ ਕਿ ਬੜੇ ਬਲਵਾਨ ਯੋਧੇ ਸੂਰਮੇ ਹਾਂ, ਜਦੋਂ ਵੀ ਚੜ੍ਹ ਕੇ ਪਹਾੜੀਏ ਸੈਨਾਵਾਂ ਲੈ ਕੇ ਆਉਂਦੇ ਆ, ਪਛਾੜ ਦਿੰਦੇ ਆ, ਕਈਆਂ ਨੂੰ ਮਾਰ ਸੁੱਟਿਆ। ਸਤਿਗੁਰੂ ਜੀ ਨੇ ਇਸ ਹੰਕਾਰ ਦੀ ਨਿਵਿਰਤੀ ਕਰਨੀ ਚਾਹੀ ਹੈ। ਪਹਾੜੀ ਰਾਜਿਆਂ ਨੇ ਪਹਿਲਾਂ ਆਪਣਾ ਜਦੋਂ ਜ਼ੋਰ ਪਾਇਆ, ਕਈ ਸਿੰਘਾਂ ਨੂੰ ਆਪਣਿਆਂ ਮੋਰਚਿਆਂ ਵਿੱਚੋਂ ਨਿਕਲ ਕੇ ਪਿਛਾਹ ਲੋਹਗੜ੍ਹ ਦੇ ਕਿਲ੍ਹੇ ਅੰਦਰ ਜਾਣਾ ਪਿਆ। ਫਿਰ ਭਾਈ ਆਲਮ ਸਿੰਘ ਬਲ ਦੇ ਸਹਿਤ ਅੱਗੇ ਵਧਿਆ ਸੂਰਮਿਆਂ ਨੂੰ ਉਤਸ਼ਾਹਿਤ ਕਰਕੇ। ਕਟੋਚੀਏ ਘਮੰਡ ਚੰਦ ਦੇ ਨੇੜੇ ਜਾ ਕੇ ਉਸ ਉੱਪਰ ਆਪਣੇ ਹੱਥ ਵਿੱਚ ਬੰਦੂਕ ਤਿਆਰ ਕਰਕੇ ਗੋਲੀ ਦਾ ਵਾਰ ਕੀਤਾ। ਘਮੰਡ ਚੰਦ ਨੇ ਆਪਣੇ ਘੋੜੇ ਨੂੰ ਚੰਚਲ ਕੀਤਾ ਆ, ਜਿਸ ਕਰਕੇ ਘੋੜੇ ਦੀ ਧੌਣ ਵਿੱਚ ਭਾਈ ਆਲਮ ਸਿੰਘ ਵੱਲੋਂ ਮਾਰੀ ਹੋਈ ਗੋਲੀ ਵੱਜੀ ਆ। ਘੋੜਾ ਮਰਨ 'ਤੇ ਘਮੰਡ ਚੰਦ ਹੇਠਾਂ ਡਿੱਗਿਆ, ਮੱਸਾਂ ਸੰਭਲ ਕੇ ਆਪਣਾ ਬਚਾਅ ਕੀਤਾ। ਫਿਰ ਮੋਰਚੇ ਵਿੱਚ ਜਿੱਥੇ ਬੈਠਾ ਲੜਦਾ ਰਿਹਾ, ਕਿਸੇ ਸਿੰਘ ਵੱਲੋਂ ਚਲਾਈ ਹੋਈ ਗੋਲੀ ਉਸਨੂੰ ਆਣ ਕੇ ਵੱਜੀ ਆ। ਜ਼ਖਮੀ ਹੋਇਆ ਪਿਛਾਹ ਦੌੜਿਆ, ਉਸ ਨੂੰ ਭੱਜਿਆ ਵੇਖ ਕੇ ਹੋਰ ਵੀ ਜੰਗ ਦਾ ਮੈਦਾਨ ਛੱਡ ਕੇ ਸਿਪਾਹੀ ਔਰ ਪਹਾੜੀ ਰਾਜੇ ਭੱਜ ਗਏ। ਰਾਤੀ ਫਿਰ ਮਿਲ ਕੇ ਇਹਨਾਂ ਸਲਾਹਾਂ ਕੀਤੀਆਂ, ਆਪਣੇ ਜ਼ਖਮੀਆਂ ਨੂੰ ਮਸਾਂ ਮਸਾਂ ਸੰਭਾਲਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਸਤਿਗੁਰਾਂ ਦੇ ਪਾਸ ਜਾ ਕੇ ਗੱਜ ਕੇ ਫਤਿਹ ਬੁਲਾਉਂਦੇ ਆ, ਜ਼ਖਮੀਆਂ ਦੀ ਸੰਭਾਲ ਕੀਤੀ ਆ। ਮਹਾਰਾਜ ਸਾਹਿਬ ਜੀ ਦੇ ਪਾਸ ਜੰਗ ਦਾ ਪ੍ਰਸੰਗ ਸਭ ਸੁਣਾਇਆ ਹੈ। ਸਤਿਗੁਰੂ ਜੀ ਨੇ ਜ਼ਖਮੀਆਂ ਦੇ ਜ਼ਖਮਾਂ ਦੀ ਪੀੜਾ ਦੂਰ ਕਰਨ ਵਾਸਤੇ ਸਾਲ ਪੱਤਰ ਭੇਜੇ ਆ, ਲੋੜੀਂਦੀਆਂ ਵਸਤੂਆਂ ਸਭਨਾਂ ਦੇ ਪਾਸ ਘੱਲੀਆਂ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਪਿੱਛੇ ਵਿਚਾਰ ਸੁਣਾਈ ਗਈ ਸੀ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਨਿਸਮਹਿ ਮਿਲੇ ਗਿਰੀਸ਼ ਸਭ।
ਜਦੋਂ ਪਹਾੜੀ ਰਾਜ ਹਾਰ ਕੇ ਚਲੇ ਗਏ ਆਪਣਿਆਂ ਡੇਰਿਆਂ ਵਿੱਚ, ਤਾਂ ਫਿਰ ਸਭਨਾਂ ਨੇ ਰਾਜਿਆਂ ਇਕੱਤਰਤਾ ਕੀਤੀ ਰਾਤ ਦੇ ਸਮੇਂ।
ਜਹੈਂ ਕਟੋਚ ਮਹਿਪਾਲ।
ਤੇ ਜਿੱਥੇ ਕਟੋਚੀਆ ਘਮੰਡ ਚੰਦ ਰਾਜਾ ਵੀ ਆ ਪਹੁੰਚਿਆ ਹੈ।
ਭੀਮ ਚੰਦ ਭੀ ਤਹਿ ਗਇਓ।
ਤੇ ਭੀਮ ਚੰਦ ਵੀ ਉੱਥੇ ਆ ਕੇ ਜੋ ਬੈਠਾ ਹੈ।
ਰਾਜੇ ਰਾਣੇ ਜਾਲ।
ਤੇ ਹੋਰ ਵੀ ਬਹੁਤ ਸਾਰੇ ਪਹਾੜੀ ਰਾਜੇ ਹਨ, ਰਾਣੇ ਆਦਿਕ ਖਿਤਾਬ ਵਾਲੇ ਹਨ।
ਚੌਪਈ ਪੰਮਾ ਆਦਿ ਵਜ਼ੀਰ ਅਨੇਕ।
ਤੇ ਪੰਮਾ ਆਦਿਕ ਜਿਹੇ ਜੋ ਅਨੇਕਾਂ ਹੀ ਵਜ਼ੀਰ ਇਹਨਾਂ ਦੀ ਸਭਾ ਵਿੱਚ ਆਣ ਬੈਠੇ।
ਮਿਲੇ ਸਿਆਣੇ ਸੁਮਤ ਵਿਵੇਕ।
ਤੇ ਜਿਹੜੇ ਬੜੇ ਹੀ ਸੂਝਵਾਨ ਸਿਆਣੇ ਕਹੇ ਜਾਂਦੇ ਆ, ਬਹੁਤ ਜੋ ਜਾਣਕਾਰ ਆਖੇ ਜਾਂਦੇ ਨੇ, ਇਹ ਸਭ ਇਹਨਾਂ ਦੇ ਜੋ ਰਾਜਿਆਂ ਦੇ ਅਹਿਲਕਾਰ ਵਜ਼ੀਰ ਆਦਿਕ ਵੀ ਆਏ ਹਨ।
ਸਭਾ ਵਿਸਾਲ ਸਮੂਹ ਲਗਾਈ।
ਤੇ ਸਭਨਾਂ ਸਮੇਤ ਇਹਨਾਂ ਨੇ ਸਭਾ ਪਹਾੜੀ ਰਾਜਿਆਂ ਲਗਾਈ।
ਝਾਰ ਮਸਾਲਾਂ ਬਹੁ ਜਲਤਾਈ।
ਤੇ ਮਸਾਲਾਂ ਆਦਿਕ ਝਾੜਾਂ ਆਦਿਕ ਜੋ ਬਹੁਤੀਆਂ ਚਾਨਣ ਕਰਨ ਵਾਸਤੇ ਜਗਾਈਆਂ ਹਨ।
ਭੀਮ ਚੰਦ ਮਤ ਮੰਦ ਗੁਮਾਨੀ।
ਤੇ ਜਿਹੜਾ ਮੰਦੀ ਮਤ ਵਾਲਾ ਹੰਕਾਰੀ ਭੀਮ ਚੰਦ ਸਭਾ ਵਿੱਚ ਕਹਿਲੂਰੀਆ ਬੈਠਾ ਹੋਇਆ।
ਸਭਨ ਸੁਨਾਵਤ ਗਿਰਾ ਬਖਾਨੀ।
ਤੇ ਸਭ ਰਾਜਿਆਂ ਤੇ ਵਜ਼ੀਰਾਂ ਨੂੰ ਸੁਣਾਉਣ ਵਾਸਤੇ ਇਵੇਂ ਕਹਿਣ ਲੱਗਾ।
ਅਨਕ ਪ੍ਰਕਾਰ ਨਤੇ ਲੜ ਰਹੇ।
ਕਹਿੰਦਾ ਹੈ ਕਿ ਅਨੇਕ ਤਰ੍ਹਾਂ ਨਾਲ ਅਸੀਂ ਬੜੇ ਹੀ ਯਤਨ ਕਰਕੇ ਲੜਦੇ ਰਹੇ ਹਾਂ ਗੁਰੂ ਗੋਬਿੰਦ ਸਿੰਘ ਨਾਲ।
ਨਹੀਂ ਮਨੋਰਥ ਕਿਉਂ ਲਹੇ।
ਤੇ ਕਿਸੇ ਤਰ੍ਹਾਂ ਵੀ ਗੁਰਾਂ ਨੂੰ ਅਨੰਦਪੁਰ ਵਿੱਚੋਂ ਕੱਢਣ ਦਾ ਸਾਡਾ ਮਨੋਰਥ ਪੂਰਾ ਨਹੀਂ ਹੋ ਸਕਿਆ।
ਦਿਵਸ ਮਾਸ ਤੇ ਅਧਿਕ ਬਿਤਾਏ।
ਤੇ ਇੱਕ ਮਹੀਨੇ ਤੋਂ ਉੱਪਰ ਦਿਨ ਬੀਤ ਗਏ ਨੇ ਸਾਨੂੰ ਲੜਦਿਆਂ ਨੂੰ।
ਲੜਤ ਰਹੇ ਗਨ ਸੁਭਟ ਖਪਾਏ।
ਤੇ ਅਸੀਂ ਲੜਦੇ ਰਹੇ ਆ, ਕੰਮ ਕੋਈ ਨਹੀਂ ਸਵਰਿਆ, ਸਗੋਂ ਆਪਣੇ ਸੂਰਮਿਆਂ ਨੂੰ ਹੀ ਜੰਗ ਦੇ ਮੈਦਾਨ ਵਿੱਚ ਲੜਵਾ ਕੇ ਮਰਵਾ ਲਿਆ ਹੈ।
ਰਾਜਨੀਤ ਕੇ ਚਤਰ ਉਪਾਏ।
ਤੇ ਜਿਹੜੇ ਰਾਜਨੀਤੀ ਦੇ ਚਾਰ ਤਰ੍ਹਾਂ ਦੇ ਯਤਨ ਕਰਨੇ ਬਣਦੇ ਹੁੰਦੇ ਨੇ।
ਸਕਲ ਵਿਚਾਰੋ ਚਿੱਤ ਕੋ ਲਾਏ।
ਤੇ ਸਭ ਇਹਨਾਂ ਯਤਨਾਂ ਬਾਰੇ ਚਿੱਤ ਲਾ ਕੇ ਵਿਚਾਰ ਕਰ ਲਈਏ।
ਵੱਡੋ ਬਹਾਦਰ ਕੇਸਰੀ ਕੇਸਰ ਚੰਦ।
ਤੇ ਉਹ ਜੋ ਯਤਨ ਕਰਨੇ ਹੁੰਦੇ ਹਨ ਉਹਨਾਂ ਵਿੱਚੋਂ ਕੇਵਲ ਅਸੀਂ ਇੱਕੋ ਹੀ ਯਤਨ ਕੀਤਾ ਦੰਡ ਦੇਣ ਦਾ। ਤੇ ਜਿਹੜਾ ਬੜਾ ਹੀ ਵੱਡਾ ਬਹਾਦਰ ਸੂਰਮਾ ਮੰਨਿਆ ਜਾਂਦਾ ਸੀ ਜਸਵਾਲੀਆ ਕੇਸਰੀ ਚੰਦ।
ਭਾਊ ਜਮਤੁੱਲਾ ਸੋ ਬਿਲੰਦ।
ਤੇ ਜਮਤੁੱਲਾ ਭਾਊ ਵੀ ਜਿਹੜਾ ਵੱਡਾ ਯੋਧਾ ਜਾਣਿਆ ਜਾਂਦਾ ਸੀ।
ਦੋਨੋਂ ਯੋਧਾ ਮਰੇ ਜੁਝਾਰੇ।
ਤੇ ਇਹ ਵੱਡੇ ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ ਜੋ ਯੋਧੇ ਲੜ ਕੇ ਮਾਰੇ ਗਏ ਹਨ।
ਮੀਏ ਅਰ ਰਾਣੇ ਗਨ ਮਾਰੇ।
ਤੇ ਮੀਏ ਖਿਤਾਬ ਵਾਲੇ ਰਾਣੇ ਰਾਜ ਆਦਿਕ ਬਹੁਤ ਸਾਰੇ ਮਾਰੇ ਗਏ ਨੇ।
ਕਹਿਲਾ ਗਿਣੀ ਹੈ ਸਭ ਤੁਮ ਜਾਣੋ।
ਤੇ ਕਿੱਥੋਂ ਤੱਕ ਮਰਨ ਵਾਲਿਆਂ ਦੀ ਗਿਣਤੀ ਕਰਕੇ ਤੁਹਾਨੂੰ ਮੈਂ ਦੱਸਾਂ, ਸਭ ਤੁਸੀਂ ਭਲੀ ਭਾਂਤ ਜਾਣਦੇ ਹੀ ਹੋ।
ਸਰਿਓ ਨਾ ਕਾਰਜ ਮਰੇ ਮਹਾਨੋ।
ਤੇ ਬਹੁਤ ਸਾਰੇ ਆਪਣੇ ਸਿਪਾਹੀ ਜਰਨੈਲ ਵੀ ਮਰਵਾ ਲਏ ਆ, ਪਰ ਗੁਰਾਂ ਨੂੰ ਅਨੰਦਪੁਰ ਵਿੱਚੋਂ ਬਾਹਰ ਕੱਢਣ ਦਾ ਕੰਮ ਸਾਡਾ ਸੌਰਿਆ ਨਹੀਂ।
ਸ਼ਾਮ ਦਾਮ ਅਰ ਭੇਦ ਨਾ ਪਹਿਓ।
ਤੇ ਜਿਹੜੇ ਸ਼ਾਮ ਦਾ ਭੇਦ ਹੈ, ਸੋ ਸ਼ਾਮ ਦੀ ਨੀਤੀ ਹੈ ਦਾਮ ਦੇਣ ਦੀ ਔਰ ਭੇਦ ਕਰਨ ਦੀ। ਇਸ ਪ੍ਰਕਾਰ ਦੀਆਂ ਤਿੰਨ ਤਰ੍ਹਾਂ ਦੀਆਂ ਇਹ ਨੀਤੀਆਂ ਦੇ ਜੋ ਪ੍ਰਯਤਨ ਅਸੀਂ ਨਹੀਂ ਕੀਤੇ ਹਨ।
ਦੰਡ ਉਪਾਏ ਚਤੁਰਥੋ ਕੀਓ।
ਤੇ ਚੌਥਾ ਉਪਾਅ ਇੱਕੋ ਹੀ ਕਰ ਸਕੇ ਆ, ਦੰਡ ਦੇਣ ਦਾ ਯਤਨ ਆਪਾਂ ਕੀਤਾ।
ਇਹ ਤ੍ਰੈ ਤੇ ਪਾਛੇ ਬਨ ਆਵਤ।
ਜਿਹੜਾ ਕਿ ਦੰਡ ਦੇਣ ਦਾ ਉਪਾਅ ਅਸਾਂ ਕੀਤਾ ਆ, ਇਹ ਤਿੰਨਾਂ ਤੋਂ ਵਾਅਦਾ ਕਰਨਾ ਚਾਹੀਦਾ ਸੀ, ਸ਼ਾਮ ਦਾਮ ਔਰ ਭੇਦ ਆਦਿਕ ਦੇ ਨੀਤੀਆਂ ਦੇ ਜੋ ਇਹ ਉਪਾਅ ਹਨ, ਇਹ ਆਪਣੇ ਦੁਸ਼ਮਣ 'ਤੇ ਫਤਿਹ ਪ੍ਰਾਪਤ ਕਰਨ ਵਾਸਤੇ ਪਹਿਲਾਂ ਕਰਨੇ ਜੋ ਚਾਹੀਦੇ ਸਨ, ਪਰ ਇਹ ਅਸੀਂ ਪਹਿਲਾਂ ਕੀਤੇ ਨਹੀਂ। ਅਤੇ ਜਿਹੜਾ ਬਾਅਦ ਵਿੱਚ ਕਰਨਾ ਚਾਹੀਦਾ ਸੀ ਦੰਡ ਦੇਣ ਦਾ ਉਪਾਅ, ਇਹ ਅਸੀਂ ਅਗਿਆਨਤਾ ਵੱਸ ਹੋ ਕੇ ਮੂਰਖਤਾ ਨਾਲ ਪਹਿਲਾਂ ਕਰ ਦਿੱਤਾ।
ਸੋ ਹਮ ਪ੍ਰਥਮ ਕੀਨ ਮਨ ਭਾਵਤ।
ਅਤੇ ਆਪਣੀ ਮਨ ਮਰਜ਼ੀ ਨਾਲ ਜਿਹੜਾ ਉਪਾਅ ਚੌਥਾ ਦੰਡ ਦੇਣ ਦਾ ਦੁਸ਼ਮਣ 'ਤੇ ਫਤਿਹ ਕਰਨ ਵਾਸਤੇ करना चाहिदा सी आपा पहला कर लिया मूर्खता नाल।
कुछ थोरो नह भयो बिचारो
ते कुछ थोड़ा अपना नुकसान नहीं होया। सब पहाड़ी राजे चंगी तरह विचार कर लो।
पसरियो शोक देश गिर सारो
ते अपने सिपाहिया और जरनैलां दे मरन करके पहाड़ां दियां धारां दे विच सब थावां ते साडे इलाकियां विच बहुता शोक गम फैल गया है।
प्रथम करन जो चाहियत तीन
ते पहला जेडे तीन उपा करने चाहिदे सन साम दाम और भेद दे
सो अब करहो विचार प्रवीन
ते स्याणे राजियो ते वजीरो विचार कर लो के असी दंड देण दा उपा भावें पहला कर लिया ते पहला जेडे करने चाहिदे सन साम दाम ते भेद ओ हुण जो आपां करिए भावें कि साडे वल्लों जो दंड देण दा उपा जिहड़ा है ये कारगर नहीं होया ये हुण पहलां वाले सानू करने चाहिदे हन।
दंड उपाय त्याग कर अबै
ते जिहड़ा दंड देण दा उपा है ओह छड्ड देईए।
शाम आदि को करिए है सबै
ते असीं सब मिल के यह उपा करिए शाम दा भाव जो शाम करनी जो दुश्मन दी शरण लै लैनी और इस प्रकार दाम दमड़े दे के धन दे के दुश्मन नू अपने अधीन करना जां कोई भेद पा देना कोई फर्क पा देना फुट पा देनी उन्हां विच इस प्रकार दे जिहड़े उपा हन करिए।
इतो युद्ध कर क्रुद्ध विरुद्ध
ते इन्ना ज़्यादा जिहड़ा असीं युद्ध कीता है ना गुरु गोबिंद सिंह नाल ਐਵੇਂ ਕ੍ਰੋਧ ਹੀ ਵਧਾ ਕੇ ਵਿਰੋਧ ਵਧਾ ਲਿਆ।
ਚਹੁ ਦਿਸ਼ ਤੇ ਆਨੰਦਪੁਰ ਰੁੱਧੇ
ਤੇ ਚਾਰਿਆਂ ਤਰਫਾਂ ਤੋਂ ਅਸੀਂ ਆਨੰਦਪੁਰ ਨਗਰ ਨੂੰ ਭਾਵੇਂ ਘੇਰਾ ਪਾਈ ਰੱਖਿਆ।
ਗੁਰ ਗੋਬਿੰਦ ਸਿੰਘ ਕੋ ਨਹਿ ਚਿੰਤਾ
ਤੇ ਪਰ ਭਾਵੇਂ ਕਿ ਅਸੀਂ ਆਪਣੇ ਸਿਪਾਹੀ ਬਹੁਤ ਮਰਵਾ ਲਏ ਆ ਜਰਨੈਲ ਵੀ ਮਰਵਾ ਲਏ ਨੇ ਸਾਨੂੰ ਤਾਂ ਬਹੁਤ ਪਛਤਾਵਾ ਲੱਗਿਆ ਚਿੰਤਾ ਬਹੁਤ ਲੱਗਦੀ ਆ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ।
ਆਨ ਮਿਲ ਹੈ ਸਿੱਖ ਬਹੁਰ ਬੇਅੰਤ
ਕਿਉਂਕਿ ਉਹਨਾਂ ਦੇ ਪਾਸ ਤਾਂ ਫਿਰ ਬਹੁਤ ਸਾਰੇ ਸਿੱਖ ਆਣ ਕੇ ਮਿਲ ਪੈਂਦੇ ਆ ਉਹਨਾਂ ਦੀਆਂ ਫੌਜਾਂ ਵਿੱਚ ਵੀ ਸੂਰਮੇ ਆਪ ਹੀ ਖੁਸ਼ੀ ਨਾਲ ਭਰਤੀ ਹੋਈ ਜਾਂਦੇ ਨੇ।
ਨਹਿਨ ਚਮੂ ਕੀ ਚਾਹੇ ਵਿਸਾਲਾ
ਤੇ ਜਿਵੇਂ ਸਾਨੂੰ ਫੌਜਾਂ ਦੀ ਭਰਤੀ ਕਰਨ ਦੀ ਬੜੀ ਚਿੰਤਾ ਹੁੰਦੀ ਆ ਜਦੋਂ ਕਿਤੇ ਯੁੱਧ ਹੁੰਦਾ ਹੈ ਤਾਂ ਉਸ ਵੇਲੇ ਕੋਈ ਸਿਪਾਹੀ ਮਰ ਜਾਂਦੇ ਆ ਤਾਂ ਫਿਰ ਚਿੰਤਾ ਲੱਗਦੀ ਹੈ ਕਿ ਹੋਰ ਸਿਪਾਹੀ ਭਰਤੀ ਕਰਨੇ ਪੈਣਗੇ ਔਰ ਭਾਲ ਕਰਨੀ ਪਵੇਗੀ ਕਿ ਸੂਰਮੇ ਹੋਣ ਉਹਨਾਂ ਨੂੰ ਹੀ ਭਰਤੀ ਕੀਤਾ ਜਾਵੇ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਣੇ ਪਾਸ ਸੂਰਮਿਆਂ ਨੂੰ ਭਰਤੀ ਕਰਨ ਦੀ ਕੋਈ ਚਿੰਤਾ ਨਹੀਂ ਹੁੰਦੀ ਔਰ ਫੌਜਾਂ ਰੱਖਣ ਦਾ ਵੀ ਬਹੁਤਾ ਖਿਆਲ ਨਹੀਂ ਹੁੰਦਾ।
ਬਿਨਾਂ ਹਕਾਰੇ ਆਵਤ ਜਲ
ਕਿਉਂਕਿ ਇੱਛਾ ਭਾਵੇਂ ਉਹ ਨਹੀਂ ਕਰਦੇ ਚਾਹਨਾ ਨਹੀਂ ਕਰਦੇ ਕਿਸੇ ਨੂੰ ਸੁਨੇਹੇ ਨਹੀਂ ਭੇਜਦੇ ਕਿ ਸਾਡੇ ਪਾਸ ਸੂਰਮੇ ਭਰਤੀ ਹੋਣ ਵਾਸਤੇ ਆਉਣਾ ਕੁਝ ਥੁੜ ਹੋ ਰਹੀ ਹੈ ਸੂਰਮਿਆਂ ਦੀ ਸਿੰਘਾਂ ਦੀ ਇਵੇਂ ਨਹੀਂ ਉਹਨਾਂ ਨੂੰ ਕਹਿਣਾ ਪੈਂਦਾ।
ਬਿਨਾਂ ਹਕਾਰੇ ਆਵਤ ਜਲ
ਤੇ ਬਹੁਤ ਸਾਰੇ ਸਿੰਘ ਸੂਰਮੇ ਬਿਨਾਂ ਸੱਦੇ ਤੋਂ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚੀ ਜਾਂਦੇ ਆ।
ਬਹੁਰ ਦਰਬ ਕੀ ਕਮੀ ਨ ਕਬਹੂੰ
ਤੇ ਫਿਰ ਉਹਨਾਂ ਨੂੰ ਧਨ ਪਦਾਰਥ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ।
ਚਹੁ ਦਿਸ਼ ਤੇ ਆਨ ਹੈ ਸਿੱਖ ਸਭ ਹੂੰ
ਕਿਉਂਕਿ ਸਭ ਸਿੱਖ ਚਾਰੇ ਦਿਸ਼ਾਵਾਂ ਤੋਂ ਜਿਹੜੇ ਗੁਰਸਿੱਖੀ ਕਮਾਉਣ ਵਾਲੇ ਆ ਕਿਉਂਕਿ ਉਹਨਾਂ ਨੇ ਬਚਨ ਵੀ ਮੰਨਣਾ ਹੁੰਦਾ ਹੈ ਗੁਰੂ ਕਾ ਉਹ ਸਤਿਗੁਰੂ ਜੀ ਦਾ ਬਚਨ ਦਸਵੰਧ ਦੇਣ ਦਾ ਮੰਨਦੇ ਹਨ ਉਹਨਾਂ ਨੂੰ ਕਿਰਤ ਕਮਾਈ ਕਰਦਿਆਂ ਹਰ ਵੇਲੇ ਇਹ ਚੇਤਾ ਕਦੇ ਵਾਸਤੇ ਨਹੀਂ ਭੁੱਲਦਾ ਕਿ ਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਵਾਸਤੇ ਆਪਣੀ ਕਮਾਈ ਵਿੱਚੋਂ ਅਸੀਂ ਦਸਵੰਧ ਦੇਣਾ ਹੈ। ਇਸ ਕਰਕੇ ਉਹ ਦਸਵੰਧ ਦੇ ਹੀ ਜਾਂਦੇ ਹਨ ਚਾਰੇ ਦਿਸ਼ਾਵਾਂ ਤੋਂ ਚੱਲ ਕੇ ਆਣ ਕੇ ਸਭ ਸਿੱਖ
ਰਹੀ ਲੜਾਈ ਲਖ ਹੋਕ ਨਹਿਰੀ
ਤੇ ਜਾਣੋ ਕਿ ਭਾਵੇਂ ਸਾਡੇ ਵੱਲੋਂ ਬਹੁਤ ਜ਼ਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ੍ਰੀ ਅਨੰਦਪੁਰ ਵਿੱਚੋਂ ਕੱਢਣ ਵਾਸਤੇ ਯਤਨ ਕੀਤਾ ਜਾਂਦਾ ਰਿਹਾ ਲੜਾਈ ਕਰਦੇ ਰਹੇ ਹਾਂ।
ਨਹਿ ਕਾਇਲ ਹੋਇਸ ਕਿਸ ਬੇਰੀ
ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਤੰਗ ਕਰਨ ਦਾ ਪਰੇਸ਼ਾਨ ਕਰਨ ਦਾ ਯਤਨ ਕੀਤਾ ਪਰ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਅਸੀਂ ਦੁਖੀ ਨਹੀਂ ਕਰ ਸਕੇ।
ਨਿਤ ਉਤਸਾਹ ਅਧਿਕ ਬਿਰਧਾਵਾ,
ਸਗੋਂ ਉਹਨਾਂ ਦੇ ਮਨ ਵਿੱਚ ਔਰ ਉਹਨਾਂ ਦੇ ਸੂਰਮੇ ਸਿਪਾਹੀਆਂ ਸਿੱਖਾਂ ਦੇ ਮਨਾਂ ਅੰਦਰ ਯੁੱਧ ਕਰਨ ਦਾ ਹੋਰ ਉਤਸ਼ਾਹ ਵੱਧਦਾ ਜਾਂਦਾ ਹੈ।
ਕਿਮ ਅਨੰਦਪੁਰ ਚਾਹੋ ਛੁਟਾਵਾ,
ਅਸੀਂ ਸ੍ਰੀ ਅਨੰਦਪੁਰ ਸਾਹਿਬ ਨਗਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਕਿਵੇਂ ਛੁਡਾ ਸਕਾਂਗੇ।
ਪਾਤਸ਼ਾਹ ਕੀ ਲੱਖ ਹੋ ਅਨੀ,
ਇਵੇਂ ਇਹ ਭੀਮ ਚੰਦ ਕਹਿਲੂਰੀਆ ਆਪਣੇ ਸਾਥੀ ਪਹਾੜੀ ਰਾਜਿਆਂ ਅਤੇ ਆਪਣੇ ਵਜ਼ੀਰਾਂ ਦੀ ਸਭਾ ਵਿੱਚ ਕਹਿ ਰਿਹਾ ਹੈ ਕਿ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਕੋਈ ਚਾਰਾ ਨਹੀਂ ਚੱਲਦਾ। ਇਸ ਕਰਕੇ ਕੋਈ ਐਸਾ ਯਤਨ ਸੋਚੀਏ ਕਿ ਜਿਹੜਾ ਪਾਤਸ਼ਾਹ ਔਰੰਗਜ਼ੇਬ ਹੈ, ਲੱਖਾਂ ਦੀ ਗਿਣਤੀ ਵਿੱਚ ਉਸਦੇ ਪਾਸ ਫੌਜਾਂ ਨੇ,
ਜਿੱਤ ਕਿਤ ਤੇ ਮਿਲ ਆਵਹਿ ਘਣੀ,
ਅਤੇ ਜੇਕਰ ਜਿੱਥੋਂ ਕਿਤਿਓਂ ਵੀ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਉਹ ਗੁਰੂ ਗੋਬਿੰਦ ਸਿੰਘ ਨੂੰ ਜਿੱਤਣ ਵਾਸਤੇ ਅਨੰਦਪੁਰ ਵਿੱਚੋਂ ਕੱਢਣ ਵਾਸਤੇ ਔਰੰਗਜ਼ੇਬ ਭੇਜ ਦੇਵੇ,
ਭੀਮ ਵਿਸਾਲਾ ਤੋਪ ਸੰਭੂਹਾ,
ਅਤੇ ਬਹੁਤ ਵੱਡੀਆਂ ਵੱਡੀਆਂ ਭਿਆਨਕ ਤੋਪਾਂ ਗੋਲੇ ਚਲਾਉਣ ਵਾਸਤੇ ਵੀ ਭੇਜੇ,
ਘੇਰ ਚਹੂੰ ਦਿਸ਼ ਕਲ ਹੈ ਹੂਹਾ,
ਅਤੇ ਚਾਰੇ ਦਿਸ਼ਾਵਾਂ ਤੋਂ ਅਨੰਦਪੁਰ ਨੂੰ ਘੇਰਾ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹੱਲਾ ਕੀਤਾ ਜਾਵੇ,
ਤਿਨਕੇ ਸੰਗ ਪੇ ਲੜਤ ਨਹਾਰੈ,
ਅਤੇ ਪਰ ਇਉਂ ਲੱਗਦਾ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਜੋ ਮੁਗਲ ਬਾਦਸ਼ਾਹ ਔਰੰਗਜ਼ੇਬ ਦੀਆਂ ਭੇਜੀਆਂ ਹੋਈਆਂ ਫੌਜਾਂ ਨਾਲ ਲੜਦਿਆਂ ਹੋਇਆਂ ਵੀ ਕਿਸੇ ਤਰ੍ਹਾਂ ਹਾਰਨਾ ਨਹੀਂ,
ਅਨਕ ਸਿੰਘ ਰਣ ਕਰ ਮਰ ਮਾਰੈ,
ਕਿਉਂਕਿ ਅਨੇਕਾਂ ਹੀ ਸਿੰਘ ਸੂਰਮੇ ਹਨ, ਇਹਨਾਂ ਦੇ ਜੰਗ ਕਰਦਿਆਂ ਹੋਏ ਕਦੇ ਅੱਕਣ ਥੱਕਣ ਵਾਲੇ ਨਹੀਂ ਹਨ, ਮਰਨ ਦਾ ਵੀ ਡਰ ਨਹੀਂ ਕਰਦੇ, ਮਾਰਦੇ ਔਰ ਮਰਦੇ ਹਨ।
ਅੰਨ ਆਦਿ ਜੇ ਹੋਇ ਨਾ ਪ੍ਰਵੇਸ਼ਨ,
ਅਤੇ ਇਸ ਤਰ੍ਹਾਂ ਦਾ ਯਤਨ ਕਰੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਵਿੱਚ ਬਾਹਰੋਂ ਘੇਰਾ ਪਾਈ ਰੱਖਿਆ ਜਾਵੇ ਕਈ ਮਹੀਨਿਆਂ ਤੱਕ, ਅਤੇ ਵਿੱਚ ਕਿਸੇ ਤਰ੍ਹਾਂ ਵੀ ਅੰਨ ਅਨਾਜ ਪਦਾਰਥ ਆਦਿਕ ਵਿੱਚ ਪੁਰੀ ਦੇ ਜਾਣ ਨਾ ਦਿੱਤੇ ਜਾਣ।
ਦ੍ਰਿੜ ਘੇਰਾ ਕਲ ਹੈ ਅਵਸ਼ੇਸ਼ਨ,
ਅਤੇ ਵਿਸ਼ੇਸ਼ ਕਰਕੇ ਪੱਕੀ ਤਰ੍ਹਾਂ ਘੇਰਾ ਪਾਈ ਰੱਖਿਆ ਜਾਵੇ।
ਕਈ ਮਾਸ ਮਹਿ ਕਾਇਲ ਹੋਏ,
ਜੇਕਰ ਕਈ ਮਹੀਨਿਆਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਤਸ਼ਾਹੀ ਫੌਜਾਂ ਦੁਆਰਾ ਘੇਰਾ ਪਵਾਈ ਰੱਖਾਂਗੇ ਤਾਂ ਫਿਰ ਇਹ ਕਿਸੇ ਤਰ੍ਹਾਂ ਮੁੜ ਕੇ ਤੰਗ ਆ ਜਾਣਗੇ,
ਤਾਂ ਅਨੰਦਪੁਰ ਤਿਆਗੈ ਸੋਏ,
ਤਾਂ ਫਿਰ ਇਹ ਅਨੰਦਪੁਰ ਨਗਰ ਨੂੰ ਛੱਡ ਸਕਦੇ ਹਨ ਤੰਗ ਹੋ ਕੇ।
ਬਿਨਾਂ ਸ਼ਾਹ ਕੀ ਸੈਨਿਕ ਨਿਹਰੀ,
ਅਤੇ ਇਸ ਤਰ੍ਹਾਂ ਭੀਮ ਚੰਦ ਕਹਿਲੂਰੀਆ ਕਹਿੰਦਾ ਆ ਪਹਾੜੀ ਰਾਜਿਆਂ ਕਿ ਸਾਡਾ ਇਹਨਾਂ ਉੱਪਰ ਕੋਈ ਵੱਸ ਨਹੀਂ ਚੱਲਣਾ ਜਦੋਂ ਤੱਕ ਕਿ ਬਹੁਤ ਸਾਰੀ ਫੌਜ ਔਰੰਗਜ਼ੇਬ ਪਾਤਸ਼ਾਹ ਦੀ ਚੜ੍ਹ ਨਾ ਆਵੇ।
ਨਹਿ ਸਰ ਹੋਏ ਭਲੇ ਮੈਂ ਹੇਰੀ,
ਅਤੇ ਚੰਗੀ ਤਰ੍ਹਾਂ ਮੈਂ ਵਿਚਾਰ ਕਰਕੇ ਵੇਖ ਲਿਆ ਕਿ ਸਾਥੋਂ ਅਨੰਦਪੁਰ 'ਤੇ ਫਤਿਹ ਨਹੀਂ ਪਾਈ ਜਾ ਸਕੇਗੀ,
ਅਬ ਤਾਂ ਹਟਨ ਜੰਗ 'ਤੇ ਜੋਗ,
ਅਤੇ ਹੁਣ ਤਾਂ ਸਾਨੂੰ ਜੰਗ ਕਰਨ ਤੋਂ ਹਟਣਾ ਹੀ ਠੀਕ ਹੈ।
ਮਰੇ ਬ੍ਰਿੰਦ ਹੀ ਘਾਇਲ ਲੋਕ,
ਕਿਉਂਕਿ ਬਹੁਤ ਸਾਰੇ ਸਾਡੇ ਜਰਨੈਲ ਸਿਪਾਹੀ ਰਾਜੇ ਵੀ ਮਾਰੇ ਗਏ ਆ, ਅਤੇ ਅਨੇਕਾਂ ਹੀ ਸਾਡੇ ਜੋ ਸੂਰਮੇ ਹਨ ਉਹ ਜ਼ਖਮੀ ਹੋ ਗਏ ਨੇ।
ਸ਼੍ਰਮਤ ਸਪੂਰਨ ਸੈਨ ਵਿਸਾਲਾ,
ਅਤੇ ਸਭ ਫੌਜਾਂ ਜਿਹੜੀਆਂ ਜੰਗ ਕਰ ਕਰਕੇ ਅੱਕ ਥੱਕ ਗਈਆਂ,
ਲੜਦੇ ਬੀਤ ਗਏ ਚਿਰ ਕਾਲਾ,
ਲੜਦਿਆਂ ਹੋਇਆਂ ਕਿਉਂਕਿ ਬੜੇ ਦਿਨ ਬੀਤ ਗਏ ਹਨ।
ਹੰਡੂਰੀ ਅਰ ਚੰਦ ਘਮੰਡ,
ਅਤੇ ਇਸ ਪ੍ਰਕਾਰ ਇਹ ਜੋ ਘਮੰਡ ਚੰਦ ਵੀ ਪਾਸ ਬੈਠਾ ਹੋਇਆ ਅਤੇ ਹੰਡੂਰੀਆ ਰਾਜਾ ਵੀ ਕੋਲ ਹੈ।
ਘਾਇਲ ਪਰੇ ਵੀਰ ਬਰਬੰਡ,
ਅਤੇ ਬਹੁਤੇ ਬਲ ਵਾਲੇ ਇਹ ਜੋ ਪਹਾੜੀ ਰਾਜੇ ਆ ਹੰਡੂਰੀਆ ਅਤੇ ਘਮੰਡ ਚੰਦ, ਜਿਨ੍ਹਾਂ ਦੇ ਬਲ ਉਤਸ਼ਾਹ 'ਤੇ ਆਪਾਂ ਜੰਗ ਕਰਨ ਵਾਸਤੇ ਕਈ ਵਾਰ ਗੁਰਾਂ 'ਤੇ ਹੱਲਾ ਕਰਦੇ ਰਹੇ ਹਾਂ, ਇਹ ਜ਼ਖਮੀ ਹੋ ਚੁੱਕੇ ਨੇ।
ਕੌਣ ਅਗਰਣੀ ਹੋਏ ਅਬਲ ਰਹਿ,
ਅਤੇ ਸਾਡੇ ਵਿੱਚੋਂ ਕਿਹੜਾ ਪਹਾੜੀ ਰਾਜਾ ਹੈ ਜਿਹੜਾ ਅੱਗੇ ਵੱਧ ਕੇ ਆਗੂ ਬਣ ਕੇ ਲੜਨਾ ਕਰੇਗਾ।
ਤਉ ਲਖੋ ਕਾਰਜ ਨਹਿ ਸਰੈ,
ਤਾਂ ਵੀ ਜਾਣੋ ਜੇਕਰ ਕਿਸੇ ਨੂੰ ਤਿਆਰ ਕਰ ਵੀ ਲਈਏ ਅੱਗੇ ਜਾ ਕੇ ਲੜਨ ਵਾਸਤੇ, ਫੌਜਾਂ ਦੀ ਅਗਵਾਹੀ ਕਰਨ ਵਾਸਤੇ ਫਿਰ ਜਾ ਕੇ ਲੜਾਂਗੇ ਤਾਂ ਵੀ ਕਾਰਜ ਜਿੱਤਣ ਦਾ ਨਹੀਂ ਸੌਰੇਗਾ।
ਗਵਾਲੇਰੀ ਅਰ ਮੰਡਸਪਤੀ,
ਇਸ ਤਰ੍ਹਾਂ ਇਹ ਭੀਮ ਚੰਦ ਕਹਿਲੂਰੀਏ ਨੇ ਗੱਲਾਂ ਸੁਣਾਈਆਂ ਨੇ ਪਹਾੜੀ ਰਾਜਿਆਂ, ਜਿਸ ਸਭਾ ਵਿੱਚ ਗਵਾਲੀਅਰ ਦਾ ਜੋ ਰਾਜਾ ਗਵਾਲੇਰੀ ਉਹ ਵੀ ਹੈ ਔਰ ਮੰਡੀ ਦਾ ਰਾਜਾ ਵੀ ਬੈਠਾ ਹੋਇਆ।
ਕਰ ਵਿਚਾਰ ਬੋਲੇ ਬਡਮਤੀ,
ਅਤੇ ਇਹ ਬੜੇ ਸਿਆਣੇ ਨੇ, ਗੁਰੂ ਮਹਾਰਾਜ ਸਾਹਿਬ ਜੀ ਪ੍ਰਤੀ ਇਹਨਾਂ ਦੇ ਮਨ ਵਿੱਚ ਕੁਝ ਕੁ ਸ਼ਰਧਾ ਭਾਵਨਾ ਹੈ। ਸਤਿਗੁਰਾਂ ਦੇ ਘਰ ਦੀ ਵਡਿਆਈ ਤੋਂ ਇਹ ਜਾਣੂ ਹਨ। ਗਵਾਲੀਅਰ ਰਾਜਾ ਔਰ ਮੰਡੀ ਦਾ ਰਾਜਾ, ਇਹ ਭੀਮ ਚੰਦ ਕਹਿਲੂਰੀਏ ਤੋਂ ਸੁਣ ਕੇ ਵਿਚਾਰ ਕੇ ਕਹਿਣ ਲੱਗੇ,
ਨਾਹਕ ਜੋਧਾ ਲਰ ਮਰਵਾਏ।
ਕਹਿੰਦੇ ਹਨ ਸਭਾ ਵਿੱਚ ਕਿ ਪਹਿਲਾਂ ਜਿਹੜੇ ਆਪਾਂ ਸੂਰਮੇ ਯੋਧੇ ਸੂਰਬੀਰ ਮਰਵਾ ਲਏ ਹੈ, ਐਵੇਂ ਬਿਨਾਂ ਕਾਰਨ ਤੋਂ ਹੀ ਗੁਰੂ ਗੋਬਿੰਦ ਸਿੰਘ ਨਾਲ ਲੜਾਈ ਕਰਦਿਆਂ ਹੋਏ ਮਰਵਾਏ ਹੈ।
ਖਰਚਿਓ ਦਰਬ ਨਿਰਪਨ ਸਮੁਦਾਇ।
ਅਤੇ ਸਭ ਪਹਾੜੀ ਰਾਜਿਆਂ ਨੇ ਆਪਾਂ ਇਕੱਠਿਆਂ ਹੋ ਕੇ ਸਤਿਗੁਰਾਂ 'ਤੇ ਫਤਿਹ ਪਾਉਣ ਲਈ ਬਹੁਤ ਸਾਰਾ ਧਨ ਜਿਹੜਾ ਹੈ ਉਹ ਗੋਲੀਆਂ ਬਰੂਦ ਵਾਸਤੇ ਖਰਚ ਲਿਆ।
ਭਇਓ ਬਿਅਰਥ ਕੋ ਕਾਜ ਨ ਸਰਿਓ।
ਅਤੇ ਸਾਡਾ ਜੋ ਖਰਚਾ ਕੀਤਾ ਹੋਇਆ ਵੀ ਅਜਾਈ ਚਲਾ ਗਿਆ ਆ, ਸਾਡਾ ਜੋ ਗੁਰਾਂ 'ਤੇ ਫਤਿਹ ਪਾਉਣ ਦਾ ਕੋਈ ਕੰਮ ਨਹੀਂ ਸਰਿਆ।
ਤੈਸੇ ਚੰਦ ਕੇਸਰੀ ਮਰਿਓ।
ਅਤੇ ਤਿਵੇਂ ਜਿਵੇਂ ਕਿ ਬਹੁਤ ਸਾਰਾ ਨੁਕਸਾਨ ਧਨ ਦਾ, ਸ਼ਸਤਰਾਂ ਦਾ, ਗੋਲੀਆਂ ਬਾਰੂਦ ਦਾ ਵੀ, ਆਪਣੇ ਸਿਪਾਹੀਆਂ ਦਾ ਵੀ ਆਪਾਂ ਕਰਵਾ ਚੁੱਕੇ ਹਾਂ, ਔਰ ਜਿਹੜਾ ਬਹੁਤ ਹੀ ਸੂਰਬੀਰ ਰਾਜਾ ਕਿਹਾ ਜਾਂਦਾ ਸੀ ਜੋ ਕੇਸਰੀ ਚੰਦ ਜਸਵਾਲੀ ਆ, ਉਹ ਵੀ ਮਰ ਗਿਆ ਹੈ।
ਹਟਨੋ ਉਚਿਤ ਵਿਚਾਰੀ ਨੀਕੇ।
ਅਤੇ ਉਹਦਾ ਵੀ ਗੁਰੂ ਕੇ ਸਿੰਘ ਸਿਰ ਵੱਢ ਕੇ ਲੈ ਗਏ ਆ, ਉਹਦਾ ਤਾਂ ਸਾਨੂੰ ਸਿਰ ਵੀ ਨਹੀਂ ਮਿਲਿਆ, ਇਸ ਪ੍ਰਕਾਰ ਆਖਦੇ ਆ। ਕਹਿੰਦੇ ਹਨ ਕਿ ਹੁਣ ਇਹ ਜੋ ਵਿਚਾਰ ਕੀਤੀ ਹੈ ਨਾ ਰਾਜਨ ਤੁਸਾਂ, ਇਹ ਚੰਗੀ ਵਿਚਾਰ ਕੀਤੀ ਹੈ ਕਿ ਜੰਗ ਕਰਨ ਤੋਂ ਹਟ ਜਾਣ ਦੀ।
ਇਸ ਮੈਂ ਭਲੋ ਹੈ ਸਭ ਹੀ ਕੇ।
ਅਤੇ ਇਸ ਵਿੱਚ ਕੇਵਲ ਤੁਹਾਡਾ ਹੀ ਭਲਾ ਨਹੀਂ ਹੈ, ਸਭ ਰਾਜਿਆਂ ਦਾ ਔਰ ਸਿਪਾਹੀਆਂ ਦਾ ਵੀ, ਪ੍ਰਜਾ ਦਾ ਵੀ ਭਲਾ ਹੈ।
ਬਿਨਾਂ ਲੜਨ ਤੇ ਅਪਰ ਉਪਾਏ।
ਅਤੇ ਬਿਨਾਂ ਲੜਨ ਤੋਂ ਜੇਕਰ ਹੋਰ ਕੋਈ ਯਤਨ ਸਾਥ ਹੋ ਸਕੇ ਤਾਂ ਉਹ ਕਰ ਲੈਣਾ ਚਾਹੀਦਾ।
ਕਰੈ ਸਰਬ ਲੈ ਪੁਰੀ ਛੁਟਾਏ।
ਅਤੇ ਹੋਰ ਬਹੁਤ ਸਾਰੇ ਯਤਨ ਆਪਾਂ ਕਰਾਂਗੇ ਅਤੇ ਫਿਰ ਗੁਰਾਂ ਦੇ ਪਾਸੋਂ ਅਨੰਦਪੁਰ ਨਗਰ ਭਾਵੇਂ ਛਡਾ ਲਈਏ।
ਪਾਪੀ ਪੰਮੈ ਤਬ ਹੈ ਉਚਾਰੀ।
ਇਸ ਤਰ੍ਹਾਂ ਮੰਡੀ ਦੇ ਰਾਜੇ ਅਤੇ ਗਵਾਲੀਅਰ ਰਾਜੇ ਨੇ ਜਦੋਂ ਕਿਹਾ ਹੈ ਵਿਚਾਰ ਕੇ ਇਹਨਾਂ ਸੂਝਵਾਨਾਂ ਨੇ, ਇਹਨਾਂ ਤੋਂ ਸੁਣ ਕੇ ਜਿਹੜਾ ਕੁਮੱਤ ਵਾਲਾ ਪੰਮਾ ਹੈ ਉਸ ਬਾਰੇ ਕਵੀ ਜੀ ਕਹਿੰਦੇ ਹੈ, ਜੋ ਪਾਪੀ ਸੁਭਾਅ ਵਾਲਾ ਪੰਮਾ ਹੈ, ਇਸ ਨੇ ਮਨ ਵਿੱਚ ਵਿਚਾਰਿਆ।
ਕਰਹੋ ਨਾ ਚਿੰਤਾ ਹਿਰਦੈ ਮਜਹਰੀ।
ਵਿਚਾਰ ਕੇ ਕਿਹਾ, ਕਹਿੰਦਾ ਕਿ ਚਿੰਤਾ ਕਿਉਂ ਕਰਦੇ ਹੋ, ਐਵੇਂ ਜਿਹੜੇ ਮਰ ਗਏ ਹਨ ਉਹਨਾਂ ਦੀ ਕਾਹਦੀ ਚਿੰਤਾ ਕਰਨੀ, ਜੇਕਰ ਕਈ ਵਾਰ ਹਾਰ ਚੁੱਕੇ ਹਾਂ ਤਾਂ ਵੀ ਚਿੰਤਾ ਨਾ ਕਰੋ।
ਇੱਕ ਯਤਨ ਮੈਂ ਕਰਹਾਂ ਐਸੇ।
ਅਤੇ ਇੱਕ ਕੋਈ ਯਤਨ ਮੈਂ ਕਰਾਂਗਾ ਜਿਸ ਦਾ ਤੁਹਾਨੂੰ ਪਤਾ ਨਹੀਂ ਹੈ, ਉਹ ਇਸ ਤਰ੍ਹਾਂ ਦਾ ਹੋਵੇਗਾ।
ਛੋਰ ਅਨੰਦਪੁਰ ਸਤਿਗੁਰ ਜੈਸੇ।
ਅਜਿਹਾ ਯਤਨ ਕਰਾਂਗਾ ਜਿਸ ਯਤਨ ਦੁਆਰਾ ਫਿਰ ਗੁਰੂ ਗੋਬਿੰਦ ਸਿੰਘ ਅਨੰਦਪੁਰ ਨਗਰ ਨੂੰ ਛੱਡ ਕੇ ਚਲੇ ਜਾਣਗੇ ਸਿੰਘਾਂ ਸਮੇਤ।
ਅਬ ਸਭ ਗਮਨ ਹੋ ਨਿਜ ਨਿਜ ਦੇਸ਼।
ਇਹ ਪੰਮਾ ਕਹਿੰਦਾ ਆ ਕਿ ਹੁਣ ਸਭ ਪਹਾੜੀ ਰਾਜੇ, ਵਜ਼ੀਰ, ਅਹਿਲਕਾਰ, ਫੌਜਾਂ ਸਮੇਤ ਆਪੋ ਆਪਣਿਆਂ ਦੇਸ਼ਾਂ ਵਿੱਚ ਚਲੇ ਜਾਈਏ।
ਕਰ ਆਰਾਮ ਕੋ ਤਜਹੋ ਕਲੇਸ਼।
ਤੇ ਕਲੇਸ਼ ਛੱਡ ਦਿਓ ਅਤੇ ਆਰਾਮ ਕਰ ਲਓ, ਸੁੱਖ ਪਾ ਲਓ।
ਹੋਤ ਪ੍ਰਾਤ ਕੇ ਕਰੀਏ ਹੋ ਕੂਚ।
ਅਤੇ ਸਵੇਰ ਹੋਣ 'ਤੇ ਇੱਥੋਂ ਕੂਚ ਕਰ ਜਾਈਏ, ਰਵਾਨਾ ਹੋ ਜਾਈਏ।
ਸਭਨ ਸੰਭਾਲੋ ਜਾਏ ਪਹੁੰਚ।
ਅਤੇ ਜਾ ਪਹੁੰਚੀਏ ਆਪਣਿਆਂ ਦੇਸ਼ਾਂ ਵਿੱਚ ਅਤੇ ਆਪਣੇ ਜ਼ਖਮੀਆਂ ਦੀ, ਆਪਣਿਆਂ ਸੂਰਮਿਆਂ ਦੀ ਸੰਭਾਲ ਕਰ ਲਈਏ।
ਇਵੇਂ ਹੀ ਮਤ ਘਮੰਡ ਚੰਦ ਮਾਨਾ।
ਅਤੇ ਇਸ ਤਰ੍ਹਾਂ ਜਦੋਂ ਪੰਮੇ ਨੇ ਕਿਹਾ ਆ ਤਾਂ ਫਿਰ ਜਿਹੜਾ ਕਟੋਚੀਆ ਘਮੰਡ ਚੰਦ ਹੈ, ਇਸ ਨੇ ਵੀ ਜੋ ਜ਼ਖਮੀ ਹੋਇਆ ਪਿਆ ਹੈ ਇਹ ਗੱਲ ਮੰਨ ਲਈ ਹੈ।
ਚੜ ਚੰਪਾਨ ਸੋ ਤਬ ਹੈ ਪਿਆਨਾ।
ਅਤੇ ਆਪੋ ਆਪਣੀਆਂ ਸਵਾਰੀਆਂ ਪਾਲਕੀਆਂ ਰਥਾਂ ਵਿੱਚ ਬਹਿ ਕੇ ਇਹ ਤੁਰ ਪਏ ਆਪਣੇ ਇਲਾਕਿਆਂ ਵੱਲ ਨੂੰ ਹਾਰ ਕੇ।
ਘਾਇਲ ਅਪਰ ਸਕਲ ਨਿਸਮਾਹੀ।
ਅਤੇ ਹੋਰ ਜਿਹੜੇ ਜ਼ਖਮੀ ਹੋਏ ਆ ਇਹਨਾਂ ਦੇ ਜਵਾਨ, ਉਹ ਵੀ ਰਾਤ ਦੇ ਸਮੇਂ ਇਕੱਤਰ ਕਰ ਲਏ।
ਆਦ ਹੰਡੂਰੀ ਟਿਕਹਿ ਸੁਨਾਹੀ।
ਜਿਹੜੇ ਹੰਡੂਰੀਏ ਰਾਜੇ ਵਰਗੇ ਕਦੇ ਵੀ ਜੰਗ ਕਰਨ ਤੋਂ ਪਿੱਛੇ ਹਟ ਕੇ ਨਹੀਂ ਸੀ ਰਹਿਣ ਵਾਲੇ।
ਲੇ ਲੇ ਨਿਜ ਸਮਾਜ ਕੋ ਚੱਲੇ।
ਆਪੋ ਆਪਣਾ ਸਾਜੋ ਸਮਾਨ ਅਤੇ ਸਿਪਾਹੀਆਂ ਨੂੰ ਨਾਲ ਲੈ ਕੇ ਤੁਰ ਪਏ।
ਧਰੀ ਮੌਨ ਮੁਖ ਤੇ ਨਹਿ ਮਿਲੇ।
ਅਤੇ ਆਪਣਿਆਂ ਮੂੰਹਾਂ ਤੋਂ ਚੁੱਪ ਧਾਰੀ ਰੱਖੀ ਆ, ਕਿਸੇ ਨਾਲ ਵੀ ਮਿਲ ਕੇ ਕੋਈ ਗੱਲਬਾਤ ਵੀ ਨਹੀਂ ਕਰਦੇ, ਤੁਰ ਪਏ ਨੇ।
ਜਾਮਨ ਮਹਿ ਗਮਨੇ ਦੁੱਖ ਲਹੇ।
ਅਤੇ ਰਾਤ ਦੇ ਸਮੇਂ ਜਦੋਂ ਤੁਰੇ ਆ, ਜਿਸ ਕਰਕੇ ਇਹਨਾਂ ਨੂੰ ਰਾਤ ਦਾ ਸਫ਼ਰ ਕਰਨਾ ਪਿਆ, ਬੜਾ ਦੁਖੀ ਹੋਣਾ ਪਿਆ।
ਬਿਖਮ ਪੰਥ ਗਿਰ ਗਨ ਕੇ ਅਹੇ।
ਅਤੇ ਪਹਾੜੀ ਰਸਤੇ ਉੱਚੇ ਨੀਵੇਂ ਸਨ, ਜਿਸ ਕਰਕੇ ਰਾਜ ਦੇ ਸਮੇਂ ਤੁਰਦਿਆਂ ਹੋਇਆਂ ਇਹਨਾਂ ਨੂੰ ਬਹੁਤ ਮੁਸ਼ਕਤ ਹੋਈ।
ਸਾਵਧਾਨ ਜੇ ਹੁਤੀ ਪਦਾਂਤੀ,
ਤੇ ਜਿਹੜੀ ਪੈਦਲ ਫੌਜ ਸਾਵਧਾਨ ਤਿਆਰ ਬਰ ਤਿਆਰ ਸੀ,
ਅਰ ਅਸਵਾਰ ਜੇ ਹੋਏ ਨਾ ਹਾਥੀ,
ਤੇ ਜਿਹੜੇ ਘੋੜ ਸਵਾਰ ਸ਼ਸਤਰਧਾਰੀ ਸਿਪਾਹੀ ਇਹਨਾਂ ਦੇ ਮਰਨ ਤੋਂ ਬਚ ਗਏ ਸੀ।
ਸੋ ਸਭ ਭੀਮ ਚੰਦ ਨੇ ਰਾਖੇ,
ਉਹਨਾਂ ਸਭਨਾਂ ਨੂੰ ਜਿਹੜੇ ਕਿ ਆਰਾਮ ਪਾ ਚੁੱਕੇ ਸਨ, ਸਹੀ ਸਲਾਮਤ ਸਰੀਰਾਂ ਵਾਲੇ, ਕੋਈ ਜ਼ਖਮੀ ਨਹੀਂ ਸੀ ਹੋਏ, ਉਹਨਾਂ ਨੂੰ ਆਪਣੇ ਪਾਸ ਭੀਮ ਚੰਦ ਕਹਿਲੂਰੀਏ ਨੇ ਪਿੱਛੇ ਰੱਖ ਲਿਆ।
ਚਲੋ ਪ੍ਰਾਂਤ ਮੈਂ ਇਮ ਬਿਲਾਖੇ,
ਉਹਨਾਂ ਨੂੰ ਆਖਿਆ ਕਿ ਮੇਰੀ ਇਹ ਇੱਛਾ ਹੈ, ਚਲੋ ਪ੍ਰਾਂਤ ਮੈਂ, ਕਿ ਮੈਂ ਸਵੇਰ ਵੇਲੇ ਇੱਥੋਂ ਪਿਆਨਾ ਕਰਨਾ ਆ, ਤੁਸੀਂ ਬਾਕੀ ਦੇ ਰਾਜੇ ਚਲੇ ਜਾਓ, ਅਤੇ ਮੈਂ ਕੱਲ੍ਹ ਨੂੰ ਜਾਣਾ ਚਾਹੁੰਦਾ ਦਿਨ ਚੜ੍ਹੇ।
ਖਾਣ ਪਾਨ ਕਰ ਕੇਤਕ ਸੋਏ,
ਅਤੇ ਇਸ ਪ੍ਰਕਾਰ ਇਹਨਾਂ ਸਲਾਹ ਕੀਤੀ। ਬਾਕੀ ਦੇ ਰਾਜੇ ਤਾਂ ਤੁਰਦੇ ਬਣੇ ਨੇ ਆਪਣਾ ਸਾਜੋ ਸਮਾਨ ਲੈ ਕੇ, ਅਤੇ ਭੀਮ ਚੰਦ ਕਹਿਲੂਰੀਆ ਕਹਿੰਦਾ ਹੈ ਕਿ ਸਵੇਰ ਵੇਲੇ ਜਾਵਾਂਗਾ ਦਿਨ ਚੜ੍ਹੇ। ਅਤੇ ਰਾਤੀਂ ਇਹਨਾਂ ਨੇ ਸਲਾਹ ਮਸ਼ਵਰਾ ਕਰਕੇ ਜਾਣ ਦਾ ਕਈ ਭੱਜ ਗਏ ਆ, ਅਤੇ ਭੀਮ ਚੰਦ ਇੱਥੇ ਰਿਹਾ। ਫਿਰ ਆਪਣੇ ਸਿਪਾਹੀਆਂ ਸਮੇਤ ਖਾ ਪੀ ਕਰਕੇ ਆਰਾਮ ਕੀਤਾ।
ਕੋਥਿਰ ਰਹੇ ਸੁਚੇਤੀ ਹੋਏ,
ਅਤੇ ਕਈ ਸਾਵਧਾਨ ਹੋ ਕੇ ਪਹਿਰਿਆਂ 'ਤੇ ਡਟੇ ਰਹੇ ਹਨ।
ਤਿਮਹੀ ਸਿੰਘ ਲੋਹਗੜ ਮਾਹੀ,
ਅਤੇ ਤਿਵੇਂ ਖਾਲਸਾ ਜੀ ਸੁਣੋ ਕਿ ਜੋ ਸਿੰਘ ਹਰਨਾ ਗੁਰੂ ਕੇ ਲੋਹਗੜ ਦੇ ਕਿਲ੍ਹੇ ਵਿੱਚ ਤਾਇਨਾਤ ਸਨ।
ਕੇਤਕ ਸੁਪਤੇ ਕੇਤਕ ਨਾਹੀ,
ਅਤੇ ਕਈਆਂ ਨੇ ਆਰਾਮ ਕੀਤਾ ਆ, ਅਤੇ ਕਈ ਜੋ ਪਹਿਰਿਆਂ 'ਤੇ ਹੀ ਡਟੇ ਰਹੇ ਹਨ।
ਜਵਾਲਾ ਬੰਮਣੀ ਰਹੇ ਚਲਾਵਤ,
ਅਤੇ ਕਈ ਵਾਰ ਬੰਦੂਕਾਂ ਤੋਂ ਗੋਲੀਆਂ ਚਲਾਉਂਦੇ ਰਹੇ ਹਨ, ਆਪਣੇ ਆਪ ਨੂੰ ਜਾਗਦੇ ਦੱਸਣ ਵਾਸਤੇ ਦੁਸ਼ਮਣਾਂ ਨੂੰ।
ਦੂਰ ਦੂਰ ਲਓ ਸ਼ਤਰ ਤਕਾਵਤ,
ਅਤੇ ਦੂਰ ਦੂਰ ਤੱਕ ਸਾਵਧਾਨ ਰਹਿ ਕੇ ਦੁਸ਼ਮਣ ਤੋਂ ਸੁਚੇਤ ਹੁੰਦੇ ਹੋਏ ਬਾਹਰ ਤੱਕਦੇ ਰਹੇ ਹਨ ਕਿ ਕਿਧਰੋਂ ਕਿਸੇ ਪਾਸਿਓਂ ਦੁਸ਼ਮਣ ਕਿਸੇ ਵੇਲੇ ਵੀ ਆ ਸਕਦਾ ਆ।
ਜਬ ਹੂੰ ਦੋਏ ਘੜੀ ਨਿਸ ਰਹੀ,
ਤੇ ਦੋ ਕੁ ਘੜੀਆਂ ਦਾ ਰਾਤ ਦਾ ਸਮਾਂ ਜਦੋਂ ਬਾਕੀ ਦਾ ਰਹਿ ਗਿਆ,
ਕੂਚ ਕਰਨ ਕੀ ਚਿਤ ਮਹਿ ਚਹੀ,
ਤਾਂ ਫਿਰ ਭੀਮ ਚੰਦ ਕਹਿਲੂਰੀਏ ਨੇ ਖਿਆਲ ਕੀਤਾ ਹੈ ਕਿ ਹੁਣ ਦਿਨ ਚੜ੍ਹਨ ਵਾਲਾ ਆ, ਅਤੇ ਆਪਣੀਆਂ ਫੌਜਾਂ ਲੈ ਕੇ ਇੱਥੋਂ ਮੈਂ ਤੁਰਦਾ ਬਣਾ।
ਜ਼ੀਨ ਤੁਰੰਗਮ ਪਰ ਤਬ ਡਾਲੇ,
ਤਾਂ ਆਪਣੇ ਆ ਸਿਪਾਹੀਆਂ ਨੂੰ ਹੁਕਮ ਕਰ ਦਿੱਤਾ ਕਿ ਇੱਥੋਂ ਕੂਚ ਕਰ ਜਾਈਏ, ਪਤਾ ਨਾ ਕਿਸੇ ਨੂੰ ਕਿਤੇ ਲੱਗ ਜਾਵੇ। ਇਵੇਂ ਜਦੋਂ ਹੁਕਮ ਕਰ ਦਿੱਤਾ ਆ, ਸਭ ਸਿਪਾਹੀਆਂ ਨੇ ਆਪਣੇ ਘੋੜਿਆਂ 'ਤੇ ਕਾਠੀਆਂ ਪਾ ਲਈਆਂ।
ਜੇ ਕੁੰਚਰ ਤਿੰਨ ਹੌਦਾ ਘਾਲੇ,
ਅਤੇ ਜਿਹੜੇ ਹਾਥੀ ਹਨ, ਹਾਥੀਆਂ ਉੱਪਰ ਹੌਦੇ ਅੰਬਾਰੀਆਂ ਆਦਿਕ ਛੇਤੀ ਨਾਲ ਇਹਨਾਂ ਸਜਾ ਲਈਆਂ।
ਟੂਸ਼ਨ ਹੀ ਸਭ ਕੀਨ ਸਤਿਆਰੀ,
ਚੁੱਪ ਕਰਕੇ ਹੀ ਸਭਨਾਂ ਨੇ ਆਪਣੇ ਘੋੜਿਆਂ ਰਥਾਂ ਹਾਥੀਆਂ ਸਵਾਰੀਆਂ ਦੀ ਤਿਆਰੀ ਕਰ ਲਈ ਜਾਣ ਵਾਸਤੇ।
ਤੰਬੂ ਸਹਿਤ ਕਨਾਤ ਉਖਾਰੀ,
ਤੇ ਕਨਾਤਾਂ ਦੇ ਸਮੇਤ ਆਪਣੇ ਤੰਬੂ ਜੋ ਹਨ, ਕਿੱਲੇ ਆਦਿਕ ਜਿਹੜੇ ਗੱਡੇ ਹੋਏ ਸੀ, ਜਿਨ੍ਹਾਂ ਨਾਲ ਰੱਸੇ ਬੰਨ੍ਹ ਕੇ ਤੰਬੂ ਲਗਾਏ ਹੋਏ ਸਨ, ਉਹ ਸਭ ਪੁੱਟ ਲਏ।
ਲਾਦ ਦੀਏ ਸੋ ਪ੍ਰਥਮ ਪਿਆਨੇ,
ਤੇ ਪਹਿਲਾਂ ਉਹਨਾਂ ਨੂੰ ਰਥਾਂ ਦੇ ਉੱਪਰ ਗੱਡਿਆਂ ਆਦਿਕ 'ਤੇ ਲੱਦ ਦਿੱਤਾ, ਅਤੇ ਲੱਦ ਕੇ ਤੋਰ ਦਿੱਤਾ।
ਆਪ ਤਿਆਰ ਹੋਏ ਥਿਰੇ ਉਸ ਥਾਨੇ,
ਅਤੇ ਫਿਰ ਉਸ ਥਾਂ 'ਤੇ ਹੀ ਆਪ ਤਿਆਰ ਹੋ ਕੇ ਟਿਕਿਆ ਹੈ ਭੀਮ ਚੰਦ ਕਹਿਲੂਰੀਆ।
ਤ੍ਰਸਤ ਤੁਫੰਗੈ ਸਭ ਕਸਵਾਈ,
ਅਤੇ ਇਹਨਾਂ ਨੇ ਡਰਦਿਆਂ ਮਾਰਿਆਂ ਨੇ ਪਹਿਲਾਂ ਆਪਣੀਆਂ ਬੰਦੂਕਾਂ ਵੀ ਗੋਲੀਆਂ ਪ੍ਰਵਾਹ ਕੇ ਕਸਵਾ ਲਈਆਂ।
ਖਰੋ ਰਹਿਓ ਅਰਣੋਦੈ ਤਾਈ,
ਅਤੇ ਸੂਰਜ ਦੇ ਚੜ੍ਹਨ ਤੱਕ ਉੱਥੇ ਹੀ ਆਪਣੇ ਥਾਂ 'ਤੇ ਰੁਕਿਆ ਰਿਹਾ ਭੀਮ ਚੰਦ।
ਸਗਰੀ ਵਸਤ ਸੰਭਾਲ ਚਲਾਈ,
ਅਤੇ ਸਭ ਵਸਤੂਆਂ ਸੰਭਾਲ ਕਰਕੇ ਜੋ ਬੈਲਾਂ ਆਦਿਕ ਦੀਆਂ ਗੱਡੀਆਂ 'ਤੇ ਤੋਰ ਦਿੱਤੀਆਂ।
ਆਪ ਚੜ੍ਹਿਓ ਧੌਂਸਾ ਵਜਵਾਈ,
ਅਤੇ ਫਿਰ ਆਪ ਨਗਾਰਿਆਂ ਉੱਪਰ ਚੋਟਾਂ ਲਗਵਾ ਕੇ ਚੜ੍ਹਾਈ ਕਰਨ ਲੱਗਾ, ਆਪਣੇ ਇਲਾਕੇ ਵੱਲ ਨੂੰ ਵਾਪਸ ਤੁਰਨ ਲੱਗਾ ਹਾਰ ਕੇ।
ਤਬ ਸੁਧ ਭਈ ਲੋਹਗੜ ਆਏ,
ਤਾਂ ਫਿਰ ਇੱਕ ਸੂਹੀਏ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਨੂੰ ਲੋਹਗੜ੍ਹ ਦੇ ਕਿਲ੍ਹੇ ਵਿੱਚ ਖਬਰ ਦਿੱਤੀ ਹੈ ਇਹਨਾਂ ਦੇ ਜਾਣ ਦੀ।
ਚੱਲੇ ਪਹਾੜੀ ਲਾਜ ਗਵਾਏ,
ਦੱਸਿਆ ਕਿ ਸ਼ਰਮ ਸ਼ਾਰ ਹੋ ਕੇ ਲੱਜਿਆ ਨੂੰ ਛੱਡ ਕੇ ਪਹਾੜੀ ਇੱਥੋਂ ਭੱਜ ਚੱਲੇ ਹਨ ਡਰਦੇ ਹੋਏ।
ਤਤ ਛਿਨ ਜ਼ੀਨ ਹੈਨ ਪਰ ਡਾਲੇ,
ਤਾਂ ਜਦੋਂ ਇਹ ਖਬਰ ਸੁਣੀ ਹੈ ਕਿ ਸਵੇਰ ਦਾ ਵੇਲਾ ਹੋਇਆ, ਚੁੱਪ ਚਪੀਤੇ ਹੀ ਪਹਾੜੀਏ ਦੌੜ ਜਾਣ ਲੱਗੇ ਆ, ਇਸ ਕਰਕੇ ਜਾਂਦਿਆਂ ਜਾਂਦਿਆਂ ਨੂੰ ਕੁਝ ਨਾ ਕੁਝ ਗਫਾ ਦੇ ਦਈਏ, ਜਾਂਦੇ ਪ੍ਰਸ਼ਾਦ ਲੈ ਹੀ ਜਾਣ। ਸਿੰਘਾਂ ਨੇ ਐਸਾ ਖਿਆਲ ਕੀਤਾ ਹੈ, ਔਰ ਫਿਰ ਛੇਤੀ ਨਾਲ ਆਪਣੇ ਘੋੜਿਆਂ 'ਤੇ ਕਾਠੀਆਂ ਪਾਈਆਂ।
ਭਏ ਅਰੁਡਨ ਤੁਪਕ ਸੰਭਾਲੇ
ਤੇ ਘੋੜਿਆਂ ਤੇ ਸਵਾਰ ਹੋ ਗਏ। ਆਪਣੇ ਹੱਥਾਂ ਵਿੱਚ ਬੰਦੂਕਾਂ ਸਿੰਘਾਂ ਨੇ ਸੰਭਾਲ ਲਈਆਂ।
ਉਦੈ ਸਿੰਘ ਤੇ ਆਦਿਕ ਯੋਧਾ
ਭਾਈ ਉਦੈ ਸਿੰਘ ਆਦਿਕ ਹੋਰ ਵੀ ਯੋਧੇ ਸੂਰਮੇ ਸਿੰਘ ਹਨ ਨਾਲ।
ਸਾਹਿਬ ਸਿੰਘ ਹਿੰਮਤ ਸਿੰਘ ਕਰੋਧਾ
ਤੇ ਪਿਆਰੇ ਸਾਹਿਬ ਸਿੰਘ ਪਿਆਰੇ ਹਿੰਮਤ ਸਿੰਘ ਬੜੇ ਵੀਰ ਰਸ ਦੇ ਸਹਿਤ ਹੋਏ ਹਨ ਦੁਸ਼ਮਣ ਨੂੰ ਜਾਂਦੇ ਹੋਏ ਨੂੰ ਪ੍ਰਸ਼ਾਦ ਦੇਣ ਲਈ।
ਮੁਹਕਮ ਸਿੰਘ ਧਵਾਇਓ ਘੋੜਾ
ਤੇ ਪਿਆਰੇ ਭਾਈ ਮੁਹਕਮ ਸਿੰਘ ਨੇ ਵੀ ਆਪਣੇ ਘੋੜੇ ਨੂੰ ਤੇਜ ਕੀਤਾ ਹੈ।
ਆਲਮ ਸਿੰਘ ਚੱਲਿਓ ਰਿਪ ਓਰਾ
ਤੇ ਭਾਈ ਆਲਮ ਸਿੰਘ ਵੀ ਘੋੜੇ ਤੇ ਸਵਾਰ ਹੋ ਕੇ ਵੈਰੀਆਂ ਵੱਲ ਨੂੰ ਚੱਲ ਪਏ ਹਨ।
ਪ੍ਰਥਮ ਸੈਂਕੜੇ ਹੀ ਮਿਲ ਗਏ
ਤੇ ਪਹਿਲਾਂ ਹੀ ਇਹ ਸੈਂਕੜੇ ਹੀ ਸਿੰਘ ਸੂਰਮੇ ਯਕ ਲਖਤ ਹੀ ਇਕੱਠੇ ਹੋ ਗਏ ਹਨ।
ਜਵਾਲਾ ਬਮਣੀ ਦਾਗਤ ਭਏ
ਤੇ ਆਪਣੇ ਹੱਥਾਂ ਵਿੱਚ ਤਿਆਰ ਕੀਤੀਆਂ ਹੋਈਆਂ ਬੰਦੂਕਾਂ ਵੈਰੀਆਂ ਵੱਲ ਨੂੰ ਚਲਾਉਣ ਲੱਗੇ ਆ।
ਬਹੁਰ ਹਜ਼ਾਰ ਹੋ ਗਏ ਸਿੰਘ
ਤੇ ਪਹਿਲਾਂ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਹੋਏ ਆ ਇਕੱਠੇ, ਫਿਰ ਜਦੋਂ ਸਿੰਘਾਂ ਨੂੰ ਹੋਰਾਂ ਨੂੰ ਪਤਾ ਲੱਗਿਆ ਛੇਤੀ ਨਾਲ ਤਿਆਰ ਬਰ ਤਿਆਰ ਹੋ ਕੇ ਆ ਪਹੁੰਚੇ, ਹਜ਼ਾਰਾਂ ਦੀ ਗਿਣਤੀ ਅੰਦਰ ਹੋ ਗਏ।
ਜਨ ਗਜ ਦਲ ਪਰ ਦੌੜੇ ਸਿੰਘ
ਇਸ ਪ੍ਰਕਾਰ ਇਹ ਪਹਾੜੀ ਫੌਜਾਂ ਵੱਲ ਨੂੰ ਦੌੜੇ ਆ, ਜਿਵੇਂ ਕਿ ਬੜੇ ਹੀ ਸ਼ੇਰ ਹਾਥੀਆਂ ਉੱਪਰ ਹੱਲਾ ਕਰਨ ਵਾਸਤੇ ਦੌੜ ਪਏ ਹੋਣ।
ਮਿਲਦਿਓ ਐਸੀ ਮਾਰ ਮਚਾਈ
ਤੇ ਮਿਲਦਿਆਂ ਸਾਰ ਸਿੰਘਾਂ ਸੂਰਮਿਆਂ ਨੇ ਇਹ ਜਿਹੜੇ ਭੀਮ ਚੰਦ ਕਹਿਲੂਰੀਆ ਆਪਣੀਆਂ ਫੌਜਾਂ ਸਿਪਾਹੀਆਂ ਨੂੰ ਚੁੱਪ ਚਪੀਤਾ ਹੀ ਲੈ ਕੇ ਚੱਲਿਆ, ਇਹਨਾਂ ਦੇ ਪਾਸ ਆਣ ਕੇ ਐਸੀ ਮਾਰ ਮਚਾਈ ਹੈ।
ਚੱਲਣ ਦੁਹੇਲਾ ਭਇਓ ਤੇ ਥਾਈ
ਜਿਸ ਕਰਕੇ ਕਿ ਆਪਣੇ ਆਪ ਵਿੱਚ ਕਿ ਹੁਣ ਸੁਖੀ ਸੰਦ ਇੱਥੋਂ ਚੱਲੇ ਜਾਂਦੇ ਹਾਂ, ਹੌਲੀ ਹੌਲੀ ਚੁੱਪ ਚਪੀਤੇ ਜਦੋਂ ਜਾਣ ਲੱਗੇ ਆ, ਉਹਨਾਂ ਨੂੰ ਜਾਣਾ ਹੀ ਬੜਾ ਔਖਾ ਕਰ ਦਿੱਤਾ ਹੈ।
ਭੀਮ ਚੰਦ ਪਰ ਕਾਲੀ ਪੀਰ
ਤੇ ਭੀਮ ਚੰਦ ਕਹਿਲੂਰੀਏ ਉੱਪਰ ਐਸੀ ਭੀੜ ਪਾ ਦਿੱਤੀ ਹੈ ਖਾਲਸੇ ਨੇ।
ਛੁੱਟੀ ਗੁਲਕਾਂ ਤੋਂ ਮਰ ਤੀਰ
ਤੇ ਗੋਲੀਆਂ ਛੁੱਟੀਆਂ ਹਨ, ਸਿੰਘਾਂ ਸੂਰਮਿਆਂ ਨੇ ਨੇੜੇ ਆਣ ਕੇ ਬਰਛਿਆਂ ਦੇ ਵਾਰ ਕੀਤੇ ਆ ਔਰ ਤੀਰਾਂ ਦੇ ਵਾਰ ਕੀਤੇ ਹਨ।
ਟਾਹਲੀਏ ਕੇਤਕ ਤਬ ਕੋਹਰੇ ਟਾਹਲੀਏ ਕੇਤਕ ਤਬ ਕੋਹਰੇ
ਤੇ ਕਈ ਘੋੜੇ ਵੀ ਉਹਨਾਂ ਦੇ ਜੋ ਹਨ ਅਧੀਨ ਕਰ ਲਏ ਢਾਹ ਲਏ ਹਨ ਖਾਲਸੇ ਨੇ।
ਤਜ ਹੈ ਤਿਸ ਹੈ ਜੋ ਦੁਆ ਕਰ ਜੋਰੇ
ਤੇ ਜਿਹੜਾ ਕੋਈ ਅੱਗੋਂ ਦੋਵੇਂ ਹੱਥ ਜੋੜ ਕੇ ਘਿਗਿਆ ਕੇ ਬੇਨਤੀ ਕਰਦਾ ਕਿ ਗੁਰੂ ਕੇ ਖਾਲਸਾ ਜੀ ਸਾਨੂੰ ਬਖਸ਼ ਲਓ, ਅਸੀਂ ਤਾਂ ਮਸਾਂ ਮਸਾਂ ਜਾਨ ਬਚਾ ਕੇ ਬਚ ਕੇ ਜਾਣ ਲੱਗੇ ਹਾਂ, ਜਾਂਦਿਆਂ ਨੂੰ ਕਿਉਂ ਮਾਰਨ ਲੱਗੇ ਹੋ, ਕਿਰਪਾ ਕਰਕੇ ਖਿਮਾ ਕਰ ਦਿਓ ਸਾਨੂੰ।
ਨਾ ਹੈ ਤਾਂ ਖੜਗ ਪ੍ਰਹਾਰਨ ਲਾਗੇ
ਇਵੇਂ ਜਿਹੜਾ ਬੇਨਤੀ ਕਰਦਾ ਆ ਉਸ ਨੂੰ ਗੁਰੂ ਕਾ ਖਾਲਸਾ ਛੱਡ ਦਿੰਦਾ ਹੈ ਅਤੇ ਜਿਹੜਾ ਅੱਗੋਂ ਆਕੜਦਾ ਆ ਉਸ ਉੱਪਰ ਖਾਲਸੇ ਨੇ ਤਿੱਖੀਆਂ ਤੇਗਾਂ ਦੇ ਵਾਰ ਕੀਤੇ।
ਮਚਿਓ ਯੁੱਧ ਪੇ ਆਰਨ ਬਾਗੇ
ਅਤੇ ਐਸਾ ਯੁੱਧ ਮਚਾਇਆ ਹੈ ਕਿ ਜਿਸ ਨਾਲ ਯੁੱਧ ਕਰਦਿਆਂ ਹੋਇਆ ਖੂਨ ਦੇ ਨਾਲ ਬਸਤਰ ਭਿੱਜ ਗਏ, ਲਾਲ ਰੰਗ ਦੇ ਹੋ ਗਏ।
ਸ਼੍ਰੀ ਕਲਗੀਧਰ ਸੁਣ ਸੁਧ ਸਾਰੀ
ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਸਭ ਖਬਰ ਖਾਲਸੇ ਦੇ ਜੋ ਚੜ੍ਹਨ ਵਾਲਿਆਂ ਉੱਪਰ ਹੱਲਾ ਕਰਨ ਦੀ ਜੋ ਸੁਣੀ ਹੈ।
ਹਤੈ ਸਿੰਘ ਭੱਜ ਚੱਲੇ ਪਹਾੜੀ
ਅਤੇ ਇਹ ਖਬਰ ਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਕਿਸੇ ਸਿੰਘ ਨੇ ਦਿੱਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਾੜੀਏ ਤਾਂ ਇੱਥੋਂ ਭੱਜ ਚੱਲੇ ਆ, ਪਰ ਖਾਲਸੇ ਨੇ ਉਹਨਾਂ ਭੱਜਦਿਆਂ ਹੋਇਆਂ ਅਤੇ ਧਾਵਾ ਐਸਾ ਬੋਲਿਆ ਉਹਨਾਂ ਨੂੰ ਨਾਸ ਕਰਦਾ ਖਾਲਸਾ ਆਪ ਜੀ ਦਾ।
ਤਬ ਸਤਿਗੁਰ ਨਿਜ ਪਤੇ ਪਠਾਏ
ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਤਰਫੋਂ ਸੁਨੇਹੇ ਭੇਜੇ ਹਨ ਖਾਲਸੇ ਵੱਲ ਨੂੰ।
ਭਾਜੇ ਪੀਠ ਨਾ ਪਰੀਏ ਧਾਏ
ਅਤੇ ਇਹ ਸੁਨੇਹਾ ਭੇਜਿਆ ਕਿ ਸਿੰਘੋ ਜਿਹੜੇ ਭੱਜ ਗਏ ਹਨ ਨਾ, ਪਿੱਠ ਦੇ ਕੇ ਧਾ ਕੇ ਉਹਨਾਂ ਦਾ ਪਿੱਛਾ ਨਹੀਂ ਕਰਨਾ।
ਆਛੇ ਆਛੇ ਸਿੱਖ ਪਠਾਏ
ਤੇ ਇਵੇਂ ਕਹਿ ਕੇ ਚੰਗੇ ਚੰਗੇ ਸਿਆਣੇ ਸੂਝਵਾਨ ਸਿੱਖ ਸਤਿਗੁਰੂ ਮਹਾਰਾਜ ਸਾਹਿਬ ਨੇ ਭੇਜੇ ਹਨ ਖਾਲਸੇ ਨੂੰ ਮੋੜਨ ਵਾਸਤੇ।
ਜਾਏ ਤਿਨਹੋਂ ਸਗਰੇ ਸਮਝਾਏ
ਤੇ ਉਹਨਾਂ ਸਿੰਘਾਂ ਨੇ ਜਾ ਕੇ ਜਿਹੜੇ ਇਹ ਭਾਈ ਉਦੈ ਸਿੰਘ ਭਾਈ ਹਿੰਮਤ ਸਿੰਘ ਸਾਹਿਬ ਸਿੰਘ ਮੁਹਕਮ ਸਿੰਘ ਆਲਮ ਸਿੰਘ ਆਦਿਕ ਸੂਰਮੇ ਪਹਾੜੀ ਰਾਜਿਆਂ 'ਤੇ ਧਾਵਾ ਕਰਨ ਗਏ ਆ ਉਹਨਾਂ ਨੂੰ ਜਾ ਕੇ ਸਮਝਾਇਆ।
ਕਿਉਂ ਨਾਹਕ ਘੱਲ ਹੋ ਕਮਸਾਨਾ
ਸਤਿਗੁਰਾਂ ਵੱਲੋਂ ਇਹ ਬਚਨ ਕਿਹਾ ਹੈ ਕਿ ਬਿਨਾਂ ਕਾਰਨ ਤੋਂ ਹੁਣ ਲੜਨ ਦੀ ਤਾਂ ਲੋੜ ਨਹੀਂ ਹੈ, ਕਿਉਂਕਿ ਇਹ ਕਿਹੜੇ ਅੱਗੋਂ ਚੜ੍ਹ ਕੇ ਸਾਹਮਣੇ ਆ ਰਹੇ ਨੇ ਸ਼ਸਤਰ ਲੈ ਕੇ, ਇਹਨਾਂ 'ਤੇ ਕਿਉਂ ਵਾਰ ਕਰਦੇ, ਕਮਸਾਨ ਦਾ ਯੁੱਧ ਕਿਉਂ ਇਹਨਾਂ ਨਾਲ ਮਚਾਉਂਦੇ ਹੋ।
ਹਟ ਹੋ ਪ੍ਰਭੂ ਅਸ ਹੁਕਮ ਬਖਾਨਾ
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਹੁਕਮ ਕੀਤਾ ਹੈ ਕਿ ਪਿੱਛੇ ਹਟ ਜਾਓ ਮੁੜ ਆਓ।
ਨਾ ਹੈ ਤਾਂ ਭੀਮ ਚੰਦ ਕੇ ਘਰ ਲਾਓ
ਅਤੇ ਜੇਕਰ ਸਤਿਗੁਰੂ ਸਾਹਿਬ ਜੀ ਦੀ ਆਗਿਆ ਹੋਵੇ ਨਾ ਤਾਂ ਅਸੀਂ ਭੀਮ ਚੰਦ ਕਹਿਲੂਰੀਏ ਦੇ ਘਰ ਦੇ ਦਰਵਾਜ਼ੇ ਤੱਕ ਵੀ ਜਾ ਸਕਦੇ ਹਾਂ ਉਸ ਨੂੰ ਘਰ ਦੇ ਵਿੱਚ ਵਾੜਨ ਲਈ।
ਲੁੱਟਣ ਮਾਰਨ ਬਨਹਿ ਸੋ ਡਰ ਲਾਓ।
ਤੇ ਜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਹੋਵੇ ਤਾਂ ਹੀ ਉਹਨਾਂ ਦੇ ਘਰਾਂ ਮਹਿਲਾਂ ਤੱਕ ਜਾ ਕੇ ਉਹਨਾਂ ਨੂੰ ਮਾਰਨਾ ਤੇ ਲੁੱਟਣਾ ਬਣਦਾ ਸੀ।
ਅਬ ਅੱਗੇ ਜਾਨੋ ਨਹਿ ਬਨੈ।
ਤੇ ਜਾਨੋ ਨਹਿ ਬਨੈ, ਹੁਣ ਅੱਗੇ ਨਹੀਂ ਜਾਣਾ ਬਣਦਾ, ਉਹਨਾਂ ਭੱਜਦਿਆਂ ਹੋਇਆਂ ਦੇ ਮਗਰ ਵਾਰ ਨਹੀਂ ਕਰਨੇ ਚਾਹੀਦੇ ਸਾਨੂੰ।
ਭਾਗੇ ਕੋ ਨਾਹਿਨ ਰਿਪ ਹਨੈ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਫੁਰਮਾਇਆ ਆ ਕਿ ਕੋਈ ਵੀ ਵੈਰੀ ਜਦੋਂ ਮੈਦਾਨ ਛੱਡ ਕੇ ਭੱਜ ਜਾਂਦਾ ਆ ਕਾਇਰ ਬਣ ਕੇ ਤਾਂ ਉਸਨੂੰ ਪਿੱਛੋਂ ਨਹੀਂ ਮਾਰਨਾ ਚਾਹੀਦਾ।
ਵਾਹਿਗੁਰੂ ਜੀ ਕੀ ਕਹਿ ਫਤਿਹ।
ਤੇ ਇਸ ਪ੍ਰਕਾਰ ਜਦੋਂ ਇਹ ਸੁਨੇਹਾ ਸਤਿਗੁਰੂ ਸਾਹਿਬ ਜੀ ਦਾ ਸਿੰਘਾਂ ਪਾਸੋਂ ਇਹਨਾਂ ਸਿੰਘਾਂ ਨੇ ਸੁਣਿਆ ਤਾਂ ਉਸੇ ਵੇਲੇ ਆਪਣੇ ਮੁੱਖ ਤੋਂ ਫਤਿਹ ਦਾ ਉਚਾਰਨ ਕੀਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰਜੇ ਧੁਨ ਉੱਚੀ ਤੇ ਅਤੇ
ਕਹਿ ਦਿੱਤਾ ਕਿ ਇੱਥੇ ਹੁਣ ਅਸੀਂ ਜੰਗ ਦੀ ਸਮਾਪਤੀ ਕਰ ਦਿੰਦੇ ਹਾਂ, ਫਤਿਹ ਬੁਲਾ ਦਿੱਤੀ ਹੈ ਉੱਚੀ ਆਵਾਜ਼ ਵਿੱਚ ਗੱਜ ਕੇ।
ਕਿਤਕ ਤੁਰੰਗ ਲੂਟ ਕਰ ਲਿਆਏ।
ਤੇ ਫਿਰ ਵੀ ਜਾਂਦਿਆਂ ਹੋਇਆਂ ਨੇ ਕਿੰਨੇ ਘੋੜੇ ਔਰ ਸ਼ਸਤਰ ਉਹਨਾਂ ਦੇ ਲੁੱਟ ਲਏ ਆ।
ਆਯੁਧ ਛੀਨੇ ਛਤਰ ਪਲਾਏ।
ਤੇ ਵੈਰੀਆਂ ਨੂੰ ਭਜਾਇਆ ਉਹਨਾਂ ਦੇ ਕੀਮਤੀ ਸ਼ਸਤਰ ਖੋ ਕੇ।
ਹਟ ਆਏ ਵੱਡ ਬਜਤ ਨਗਾਰੇ।
ਤੇ ਵੱਡੇ ਨਗਾਰੇ ਉੱਪਰ ਚੋਟ ਲਗਾਉਂਦੇ ਹੋਏ ਆਉਂਦੇ ਹਨ, ਮੁੜ ਕੇ ਆਨੰਦਪੁਰ ਸਾਹਿਬ ਵੱਲ ਨੂੰ ਆ ਰਹੇ ਨੇ ਸਿੰਘ।
ਪੁੰਨ ਸੁਖੇਨ ਹੀ ਛਤਰ ਸਿਧਾਰੇ।
ਤੇ ਜਦੋਂ ਖਾਲਸਾ ਉਹਨਾਂ ਤੋਂ ਵਾਪਸ ਮੁੜ ਆਇਆ ਹੈ ਸ੍ਰੀ ਆਨੰਦਪੁਰ ਸਾਹਿਬ ਵੱਲ, ਤਾਂ ਫਿਰ ਦੁਸ਼ਮਣਾਂ ਭੀਮ ਚੰਦ ਕਹਿਲੂਰੀਆ ਜੋ ਆਪਣੀਆਂ ਫੌਜਾਂ ਨੂੰ ਲੈ ਕੇ ਸੁਖਾਲਾ ਹੀ ਚਲਾ ਗਿਆ ਆਪਣੀ ਰਾਜਧਾਨੀ ਬਿਲਾਸਪੁਰ ਵੱਲ ਨੂੰ।
ਜਹਿ ਕਹਿ ਪੁਰ ਗ੍ਰਾਮਨ ਮਹਿ ਰੌਰਾ।
ਤੇ ਜਿੱਥੇ ਕਿਤੇ ਵੀ ਨਗਰਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਰੌਲਾ ਪਿਆ ਹੈ।
ਪੀਟਨ ਰੁਦਨ ਹੋਤ ਸਭ ਠੌਰਾ।
ਬਹੁਤਾ ਹੀ ਰੌਲਾ ਸ਼ੋਕ ਗਮ ਦਾ ਪੈ ਰਿਹਾ, ਪਿੱਟਣਾ ਔਰ ਰੋਣਾ ਸਭ ਥਾਵਾਂ ਤੇ ਹੋ ਰਿਹਾ ਹੈ।
ਭੀਮ ਚੰਦ ਸੁਣ ਸੁਣ ਪਛਤਾਵਤ।
ਭੀਮ ਚੰਦ ਕਹਿਲੂਰੀਆ ਜਦੋਂ ਲੋਕਾਂ ਦੇ ਕੀਰਨੇ ਜੋ ਗਮਗੀਨ ਆਵਾਜ਼ਾਂ ਰੋਣ ਪਿੱਟਣ ਦੀਆਂ ਸੁਣਦਾ ਆ ਤਾਂ ਬਹੁਤ ਜ਼ਿਆਦਾ ਸੁਣ ਸੁਣ ਕੇ ਪਛਤਾਉਂਦਾ ਝੂਰਦਾ ਹੈ।
ਚਿਤਵਤ ਚਿੰਤਾ ਬਹੁ ਦੁੱਖ ਪਾਵਤ।
ਤੇ ਸੋਚਾਂ ਸੋਚਦਾ ਹੈ, ਚਿੰਤਾ ਕਰਦਾ, ਬੜਾ ਦੁਖੀ ਹੁੰਦਾ ਭੀਮ ਚੰਦ।
ਪਹੁੰਚਿਓ ਤਬ ਆਪਣੀ ਰਾਜਧਾਨੀ।
ਤਾਂ ਆਪਣੀ ਰਾਜਧਾਨੀ ਬਿਲਾਸਪੁਰ ਵਿਖੇ ਪਹੁੰਚ ਗਿਆ ਭੀਮ ਚੰਦ।
ਹੌਰਾ ਭਇਓ ਬਹੁਤ ਅਭਿਮਾਨੀ।
ਜਿਹੜਾ ਬੜਾ ਹੰਕਾਰੀ ਸੀ ਉਸ ਨੂੰ ਚੰਗੀ ਤਰ੍ਹਾਂ ਹੌਲਿਆਂ ਕਰਕੇ ਘੱਲਿਆ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਤੋਂ ਹੱਥ ਕਰਾਰੇ ਦਿਖਵਾ ਕੇ।
ਇਤ ਗੁਰ ਨਿਕਟ ਖਾਲਸਾ ਆਇਓ।
ਉਹਦਾ ਹੰਕਾਰ ਮਾਰ ਮਾਰ ਕੇ ਉਸਦੀਆਂ ਫੌਜਾਂ ਨੂੰ ਸਿਪਾਹੀਆਂ ਨੂੰ ਮਾਰ ਮਾਰ ਕੇ ਦੂਰ ਕਰ ਦਿੱਤਾ। ਐਵੇਂ ਹੌਲਿਆਂ ਹੋ ਕੇ ਆਪਣੀ ਰਾਜਧਾਨੀ ਬਿਲਾਸਪੁਰ ਵਿੱਚ ਭੀਮ ਚੰਦ ਕਹਿਲੂਰੀਆ ਪਹੁੰਚਿਆ ਔਰ ਗੁਰੂ ਕੇ ਸਿੰਘ ਇੱਧਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਆ ਪ੍ਰਵੇਸ਼ ਹੋਏ ਨੇ।
ਫਤਿਹ ਪਾਏ ਕਰ ਬਹੁ ਹਰਖਾਇਓ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਆ, ਫਤਿਹ ਪ੍ਰਾਪਤ ਕਰਕੇ ਬਹੁਤ ਖੁਸ਼ ਹੋਏ ਹਨ।
ਸ਼ਸਤਰਨ ਸਹਿਤ ਸੁਦਰਸ਼ਨ ਦੇਖਾ।
ਤੇ ਸ਼ਸਤਰਾਂ ਸਮੇਤ ਹੀ ਸਤਿਗੁਰੂ ਸਾਹਿਬ ਜੀ ਦੇ ਆਣ ਕੇ ਦੀਦਾਰ ਕੀਤੇ ਹਨ ਸਿੰਘਾਂ ਨੇ।
ਕਿਰਪਾ ਦ੍ਰਿਸ਼ਟ ਗੁਰ ਕਰੀ ਵਿਸ਼ੇਖਾ।
ਤੇ ਸ਼ਸਤਰਧਾਰੀ ਹੋ ਕੇ ਜੰਗ ਯੁੱਧ ਕਰਕੇ ਜਦੋਂ ਵਾਪਸ ਮੁੜ ਕੇ ਆਣ ਕੇ ਹਜ਼ੂਰੀ ਵਿੱਚ ਪਹੁੰਚੇ ਹਨ ਸਿੰਘ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਖਾਲਸੇ 'ਤੇ ਕੀਤੀ ਹੈ।
ਪਦ ਅਰਬਿੰਦਨ ਪਰ ਸਿਰ ਧਰ ਧਰ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਸਿੰਘ ਬੜੀ ਸ਼ਰਧਾ ਭਾਵਨਾ ਦੇ ਸਹਿਤ ਆਪਣੇ ਮਸਤਕ ਰੱਖ ਰੱਖ ਕੇ ਮੱਥੇ ਟੇਕਦੇ ਆ।
ਥਿਰਿਓ ਖਾਲਸਾ ਬੰਧਨ ਕਰ ਕਰ।
ਇਵੇਂ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਕਰਕੇ ਗੁਰੂ ਕਾ ਖਾਲਸਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਠਹਿਰਿਆ ਹੈ।
ਸਭ ਦਿਸ਼ ਦੇਖਤ ਪ੍ਰਭੂ ਉਚਾਰਾ।
ਤੇ ਸਭ ਸਿੰਘਾਂ ਵੱਲ ਦੇਖ ਕੇ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਮਝਾਉਣ ਵਾਸਤੇ ਇਹ ਬਚਨ ਉਚਾਰੇ।
ਜਬ ਜਾਨਹਿ ਰਿਪ ਕੋ ਭਜ ਹਾਰਾ।
ਆਖਿਆ ਸਤਿਗੁਰਾਂ ਨੇ ਕਿ ਖਾਲਸਾ ਜੀ, ਜੇਕਰ ਜਦੋਂ ਵੈਰੀ ਨੂੰ ਜਾਣੀਏ ਨਾ ਕਿ ਹਾਰ ਕੇ ਮੈਦਾਨ ਛੱਡ ਕੇ ਦੌੜ ਗਿਆ ਹੈ।
ਤਬ ਤਿੰਨ ਗੈਲ ਨ ਪਰੈ ਕਦਾਈ।
ਜਿਹੜਾ ਮੈਦਾਨ ਛੱਡ ਕੇ ਕਾਇਰ ਬਣ ਕੇ ਹੀ ਭੱਜ ਗਿਆ ਹੋਵੇ ਤਾਂ ਕਦੇ ਵਾਸਤੇ ਉਸਦੇ ਮਗਰ ਨਹੀਂ ਜਾਣਾ ਚਾਹੀਦਾ, ਜਦੋਂ ਉਹ ਕਾਇਰ ਬਣ ਕੇ ਹੀ ਦੌੜ ਗਿਆ।
ਇਹੀ ਨੀਤ ਸ਼ੁਭ ਨਰਨ ਬਤਾਈ।
ਜਿਹੜੇ ਸਿਆਣੇ ਮਨੁੱਖ ਹਨ ਨਾ, ਸੂਝਵਾਨ ਸ੍ਰੇਸ਼ਟ ਬਹਾਦਰ ਸੂਰਮੇ ਹਨ, ਉਹਨਾਂ ਨੇ ਇਹੋ ਸ੍ਰੇਸ਼ਟ ਨੀਤੀ ਜੋ ਦੱਸੀ ਹੈ ਸੂਰਮਿਆਂ ਵਾਸਤੇ।
ਸ਼ਸਤਰ ਗਹੇ ਰਿਪ ਸਨਮੁਖ ਹੋਏ।
ਜੇਕਰ ਦੁਸ਼ਮਣ ਆਪਣੇ ਹੱਥਾਂ ਵਿੱਚ ਸ਼ਸਤਰ ਪਕੜ ਕੇ ਸਾਹਮਣੇ ਹੋਵੇ ਮਾਰਨ ਵਾਸਤੇ,
ਤਿਸ ਕੋ ਪ੍ਰਿਸ਼ਟੀ ਦੇ ਨਾ ਕੋਏ,
ਤਾਂ ਉਸ ਦੇ ਫਿਰ ਸਨਮੁਖ ਹੋ ਕੇ ਲੜਨਾ ਚਾਹੀਦਾ ਹੈ, ਉਸ ਤੋਂ ਪਿੱਠ ਨਹੀਂ ਕਰਨੀ ਚਾਹੀਦੀ। ਸੋ ਸਾਹਮਣੇ ਉਤਸ਼ਾਹ ਦੇ ਸਹਿਤ ਲੜਨਾ ਚਾਹੀਦਾ ਹੈ, ਕਿਸੇ ਪ੍ਰਕਾਰ ਉਸ ਤੋਂ ਨਹੀਂ ਡਰਨਾ ਚਾਹੀਦਾ, ਉਸ ਤੋਂ ਉਸਦੇ ਨੇੜਿਓਂ ਨਹੀਂ ਭੱਜਣ ਦੀ ਲੋੜ ਹੁੰਦੀ।
ਧਰਮ ਯੁੱਧ ਕੋ ਨਿਤ ਅਨਰਾਗੋ,
ਤੇ ਧਰਮ ਦਾ ਯੁੱਧ ਕਰਨ ਵਾਸਤੇ ਨਿਤ ਹੀ ਧਰਮ ਯੁੱਧ ਕਰਨ ਲਈ ਪ੍ਰੇਮੀ ਹੋਏ ਰਹੋ।
ਭਲੇ ਨਰਨ ਕੇ ਮਗ ਕੋ ਲਾਗੋ,
ਤੇ ਜਿਹੜੇ ਭਲੇ ਪੁਰਖ ਹਨ ਨਾ ਉਹਨਾਂ ਵਾਲੇ ਰਸਤੇ ਹੀ ਚੱਲਣਾ ਚਾਹੀਦਾ, ਸੂਰਬੀਰਾਂ ਵਾਲੇ ਜਿਹੜੇ ਕਾਇਰ ਬਣ ਕੇ ਭੱਜ ਜਾਂਦੇ ਆ ਉਹਨਾਂ 'ਤੇ ਵਾਰ ਕਰਨ ਦਾ ਸੁਭਾਅ ਨਹੀਂ ਧਾਰਨ ਕਰਨਾ।
ਸਿੱਖੀ ਧਰੋ ਸਿਦਕ ਨਹਿ ਹਾਰੋ,
ਤੇ ਗੁਰਸਿੱਖੀ ਧਾਰਨ ਕਰਕੇ ਕਮਾਓ, ਕਦੇ ਵਾਸਤੇ ਵੀ ਸਿੱਖੀ ਸਿਦਕ ਨਾ ਫਿਰ ਹਾਰੋਗੇ।
ਸਤ ਨਾਮ ਜਪ ਜਨਮ ਸੁਧਾਰੋ,
ਤੇ ਸੱਚੇ ਵਾਹਿਗੁਰੂ ਦਾ ਨਾਮ ਜਪ ਕੇ ਆਪਣੇ ਮਨੁੱਖਾ ਜਨਮ ਜਿਹੜੇ ਹਨ ਉਹ ਸਵਾਰ ਲਓਗੇ ਤੁਸੀਂ।
ਕਰ ਹੈ ਰਾਜ ਖਾਲਸਾ ਮੇਰਾ,
ਤੇ ਇਸ ਪ੍ਰਕਾਰ ਦੇ ਬਣ ਕਰਕੇ ਰਹੋਗੇ ਨਾ ਖਾਲਸੇ, ਤਾਂ ਫਿਰ ਐਸਾ ਜੋ ਖਾਲਸਾ ਹੈ ਸਾਡਾ ਇਹ ਧਰਤੀ ਉੱਪਰ ਰਾਜ ਕਰੇਗਾ।
ਸਭ ਹਿਨ ਪਰ ਹੋਇ ਬਲੀ ਬਡੇਰਾ,
ਤੇ ਸਭਨਾ ਉੱਪਰ ਖਾਲਸਾ ਬਹੁਤ ਬਲਵਾਨ ਤੇਜ ਪ੍ਰਤਾਪ ਵਾਲਾ ਜਾਣਿਆ ਜਾਏਗਾ।
ਸ਼੍ਰੀ ਅਸਕੇਤ ਕਾਲ ਕਾ ਮਾਈ,
ਤੇ ਜੋ ਕਾਲ ਦਾ ਵੀ ਕਾਲ ਸਰੂਪ ਔਰ ਮਾਤਾ ਪਿਤਾ ਸਰੂਪ ਹੈ ਸ਼੍ਰੀ ਅਸਕੇਤ, ਜੋ ਅਸ ਤੁਜਾ ਸ਼੍ਰੀ ਸਾਹਿਬ ਦੇ ਨਿਸ਼ਾਨ ਵਾਲਾ ਅਕਾਲ ਪੁਰਖ ਵਾਹਿਗੁਰੂ।
ਹੋਏ ਹੈ ਤੁਮਰੇ ਸਦਾ ਸਹਾਈ,
ਉਹ ਸਦਾ ਹੀ ਤੁਹਾਡੇ ਸਹਾਈ ਹੋਵੇਗਾ ਜੇਕਰ ਤੁਸੀਂ ਖਾਲਸੇ ਵਾਲੇ ਅਸੂਲ ਧਾਰਨ ਕਰਕੇ ਰੱਖੋਗੇ ਤਾਂ।
ਇਮ ਕਹਿ ਕਰ ਸ਼ੁਭ ਬਚਨ ਬਿਲਾਸਾ, ਇਮ ਕਹਿ ਕਰ ਸ਼ੁਭ ਬਚਨ ਬਿਲਾਸਾ,
ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੇਸ਼ਟ ਬਚਨ ਬਿਲਾਸ ਜਦੋਂ ਕੀਤੇ ਹਨ, ਸੁਣਾਏ ਹਨ ਖਾਲਸੇ ਨੂੰ,
ਫਤਿਹ ਲਈ ਕਰ ਸ਼ਤਰ ਬਿਨਾਸ਼ਾ,
ਤੇ ਆਨੰਦ ਸਹਿਤ ਇਹ ਬਚਨ ਸੁਣਾਏ ਹੈ ਖਾਲਸੇ ਨੇ, ਜੋ ਸ਼ਤਰੂਆਂ ਦਾ ਦੁਸ਼ਮਣਾਂ ਦਾ ਨਾਸ ਕਰਕੇ ਗੁਰੂ ਕਿਰਪਾ ਸਦਕਾ ਫਤਿਹ ਪ੍ਰਾਪਤ ਕੀਤੀ ਹੈ।
ਘਾਇਲ ਸਭ ਹੋਏ ਸਬਦਾਨਾ,
ਤੇ ਜਿਹੜੇ ਜ਼ਖਮੀ ਸਨ ਉਹ ਵੀ ਸਭ ਸਾਵਧਾਨ ਹੋ ਗਏ, ਫਿਰ ਤਿਆਰ ਬਰ ਤਿਆਰ ਹੋ ਗਏ ਸ਼ਸਤਰਧਾਰੀ।
ਸਾਲ ਪੱਤਰ ਦੇ ਸੁੱਖ ਕੌਠਾਨਾ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਫੱਟੜ ਸੂਰਮਿਆਂ ਨੂੰ ਸਾਲ ਪੱਤਰ ਦੀ ਬਖਸ਼ਿਸ਼ ਕਰਕੇ ਸੁੱਖ ਬਖਸ਼ਿਆ।
ਯੁੱਧ ਖਾਲਸੇ ਕੋ ਇਹ ਪੜ੍ਹੈ,
ਤੇ ਇਸ ਪ੍ਰਕਾਰ ਦਾ ਇਹ ਪ੍ਰਸੰਗ ਬਿਆਨ ਕੀਤਾ ਹੈ ਕਵੀ ਜੀ ਨੇ। ਸਾਧ ਸੰਗਤ ਕਵੀ ਜੀ ਦੱਸਦੇ ਹਨ ਕਿ ਇਹ ਜੋ ਖਾਲਸੇ ਦਾ ਯੁੱਧ ਹੈ ਨਾ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਲ ਬਖਸ਼ ਕੇ ਖਾਲਸੇ ਪਾਸੋਂ ਪਹਾੜੀ ਰਾਜਿਆਂ ਨਾਲ ਜੋ ਯੁੱਧ ਕਰਵਾਇਆ ਔਰ ਫਤਿਹ ਬਖਸ਼ਿਸ਼ ਕੀਤੀ ਹੈ, ਇਸ ਯੁੱਧ ਦੇ ਪ੍ਰਸੰਗ ਜਿਹੜਾ ਵੀ ਕੋਈ ਪੜ੍ਹੇਗਾ,
ਕਿਦੋਂ ਸੁਣਾਏ ਸੁਣੇ ਸੁੱਖ ਬੜੈ,
ਤੇ ਜੇਕਰ ਕੋਈ ਇਹਨਾਂ ਪ੍ਰਸੰਗਾਂ ਨੂੰ ਪੜ੍ਹੇਗਾ ਜਾਂ ਆਪ ਆਪਣੇ ਸ਼੍ਰਵਣੀ ਕੰਨੀ ਸੁਣੇਗਾ ਜਾਂ ਹੋਰ ਕਿਸੇ ਨੂੰ ਇਹ ਪ੍ਰਸੰਗ ਸੁਣ ਕੇ ਯਾਦ ਕਰਕੇ ਅਗਾਹ ਜਾਂ ਕਥਾ ਵਿਚਾਰ ਦੁਆਰਾ ਜਾਂ ਪ੍ਰਸੰਗ ਚੇਤੇ ਕਰਕੇ ਹੋਰਾਂ ਨੂੰ ਵੀ ਸੁਣਾਏਗਾ, ਫਿਰ ਵੀ ਉਸ ਨੂੰ ਵੀ ਸੁੱਖ ਪ੍ਰਾਪਤ ਹੋਏਗਾ।
ਗੁਰ ਕੋ ਸਿਦਕ ਹਿਰਦੈ ਮਹਿ ਪਾਵੈ,
ਤੇ ਜਿਹੜਾ ਇਹਨਾਂ ਯੁੱਧ ਦੇ ਪ੍ਰਸੰਗਾਂ ਨੂੰ ਪੜ੍ਹੇ ਸੁਣੇਗਾ ਖਾਲਸੇ ਦੇ ਸੂਰ ਬੀਰਤਾ ਵਾਲੇ ਪ੍ਰਸੰਗ, ਫਿਰ ਉਹ ਸਿੱਖੀ ਸਿਦਕ ਪ੍ਰਾਪਤ ਕਰੇਗਾ ਔਰ ਸੋ ਹਿਰਦੇ ਦੇ ਵਿੱਚ ਗੁਰਸਿੱਖੀ ਦਾ ਪ੍ਰੇਮ ਪਾ ਲਵੇਗਾ।
ਜਨਮ ਮਰਨ ਕੀ ਕੁਮਤ ਮਿਟਾਵੈ,
ਤੇ ਖੋਟੀ ਮਤ ਜੋ ਹੈ ਜਨਮ ਮਰਨ ਦੇਣ ਵਾਲੀ ਉਸ ਦਾ ਨਾਸ ਕਰਵਾ ਲਵੇਗਾ ਇਹਨਾਂ ਪ੍ਰਸੰਗਾਂ ਦੀ ਵਿਚਾਰ ਕਰਕੇ ਸਮਝ ਕੇ।
ਪਾਦਰੀ ਛੰਦ ਸਤਿਗੁਰ ਵਿਸਾਲ ਗੋਬਿੰਦ ਸਿੰਘ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਸੁਣਾਉਂਦੇ ਆ ਕਵੀ ਜੀ ਕਿ ਖਾਲਸਾ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ੇਰ ਰੂਪ ਬਲਵਾਨ ਮੈਰੀਆਂ ਦਾ ਜੋ ਹਰਨਾ ਰੂਪ ਵਿਕਾਰਾਂ ਦਾ ਨਾਸ ਕਰਨ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ।
ਤਿੰਨ ਸੁਜਸ ਪੜ੍ਹੈ ਕਹਿ ਸੁਣੈ ਸਿੰਘ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਗੁਰੂ ਜੀ ਦੇ ਪਵਿੱਤਰ ਇਤਿਹਾਸ ਦੁਆਰਾ ਸ੍ਰੇਸ਼ਟ ਜਸ ਪੜ੍ਹੇ ਸੁਣੇਗਾ ਜਿਹੜਾ ਵੀ ਕੋਈ ਗੁਰਸਿੱਖ ਸਿੰਘ।
ਬਿਨਤੀ ਪਨੰਤ ਸੰਤੋਖ ਸਿੰਘ,
ਜਿਹੜਾ ਵੀ ਕੋਈ ਗੁਰਸਿੱਖ ਸਿੰਘ ਸੂਰਮਾ ਮਾਈ ਭਾਈ ਇਸ ਜਸ ਨੂੰ ਪੜ੍ਹੇ ਸੁਣੇਗਾ ਉਸ ਨੂੰ ਸ੍ਰੇਸ਼ਟ ਜਸ ਪ੍ਰਾਪਤ ਹੋਵੇਗਾ। ਕਵੀ ਜੀ ਕਹਿੰਦੇ ਹਨ ਕਿ ਅਸੀਂ ਬੇਨਤੀ ਰੂਪ ਵਿੱਚ ਤੁਹਾਨੂੰ ਕਹਿੰਦੇ ਹਾਂ, ਗੁਰੂ ਕੀ ਸੰਗਤੋਂ ਅਸੀਂ ਬੇਨਤੀ ਕਰਦੇ ਹਾਂ, ਤੁਹਾਨੂੰ ਸੁਣੋ।
ਮ੍ਰਿਗ ਪਾਪ ਹਨਨ ਕੋ ਮਨਹੋ ਸਿੰਘ।
ਤੇ ਇਹ ਗੁਰੂ ਮਹਾਰਾਜ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋ ਸ੍ਰੇਸ਼ਟ ਜਸ ਹੈ, ਪਾਪਾਂ ਰੂਪੀ ਹਰਨਾਂ ਨੂੰ ਨਾਸ ਕਰਨ ਵਾਸਤੇ ਸ਼ੇਰ ਰੂਪ ਹੈ।
ਮ੍ਰਿਗ ਪਾਪ ਹਨਨ ਕੋ ਮਨਹੋ ਸਿੰਘ,
ਜਾਣੋ ਕਿ ਇਹ ਸ਼ੇਰ ਰੂਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੇਸ਼ਟ ਜਸ ਹੈ। ਜੇਕਰ ਇਸ ਨੂੰ ਕੋਈ ਪੜ੍ਹੇ ਸੁਣੇਗਾ ਤਾਂ ਉਸਦੇ ਪਾਪਾਂ ਦਾ ਨਾਸ ਹੋਵੇਗਾ। ਇਹ ਪ੍ਰਸੰਗ ਯੁੱਧ ਦੇ ਕਵੀ ਜੀ ਨੇ ਬਿਆਨ ਕੀਤੇ ਹਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਸੁਣਨ ਵਾਸਤੇ ਜਿਹੜੇ ਬਚਨ ਇਹਨਾਂ ਪ੍ਰਸੰਗਾਂ ਨੂੰ ਪੂਰਿਆਂ ਕਰਦਿਆਂ ਹੋਇਆਂ ਕਵੀ ਜੀ ਨੇ ਕੀਤੇ ਹਨ ਕਿ ਇਹ ਲਾਹਾ ਪ੍ਰਾਪਤ ਹੁੰਦਾ ਹੈ, ਐਸੇ ਬਚਨ ਸਾਡਿਆਂ ਹਿਰਦਿਆਂ ਵਿੱਚ ਵਸਣ, ਜਿਸ ਕਰਕੇ ਸ਼ਰਧਾ ਭਾਵਨਾ ਸਹਿਤ ਇਸ ਸ੍ਰੇਸ਼ਟ ਜਸ ਨੂੰ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਵਡਿਆਈਆਂ ਨੂੰ, ਸਤਿਗੁਰੂ ਜੀ ਦੀ ਸੂਰਬੀਰਤਾ ਔਰ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਹੋਏ ਸੂਰਬੀਰਤਾ ਵਾਲੇ ਜੋ ਖਾਲਸੇ ਨੂੰ ਬਖਸ਼ੇ ਹੋਏ ਗੁਣ ਹਨ, ਸੋ ਐਸੇ ਗੁਣਾਂ ਨੂੰ ਸਮਝੀਏ ਔਰ ਆਪਣਿਆਂ ਹਿਰਦਿਆਂ ਵਿੱਚ ਧਾਰਨ ਕਰੀਏ, ਜਿਸ ਕਰਕੇ ਪ੍ਰਤੱਖ ਵੀ ਦੁਸ਼ਮਣਾਂ 'ਤੇ ਫਤਿਹ ਪ੍ਰਾਪਤ ਕਰਨ ਦੀ ਸਮਰੱਥਾ ਮਿਲੇ ਔਰ ਅੰਤਰੀਬ ਵੈਰੀਆਂ ਦੇ ਉੱਪਰ ਵੀ ਜਿੱਤ ਪ੍ਰਾਪਤ ਕਰ ਸਕੀਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸ੍ਰੇਸ਼ਟ ਸ਼ੇਰ ਰੂਪ ਜਸ ਪਾਪਾਂ ਵਿਕਾਰਾਂ ਰੂਪੀ ਹਰਨਾਂ ਦਾ ਨਾਸ ਕਰ ਦੇਵੇ, ਜਿਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਨ ਉੱਪਰ, ਤਨ ਉੱਪਰ ਔਰ ਜਗਤ 'ਤੇ ਫਤਿਹ ਪ੍ਰਾਪਤ ਕਰ ਸਕੀਏ। ਐਸੀ ਸਮਤ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਭ ਨੂੰ ਸ਼ਰਧਾ ਭਾਵਨਾ ਇਹ ਕਥਾ ਪੜ੍ਹਨ ਸੁਣਨ ਵਾਲਿਆਂ ਨੂੰ ਬਖਸ਼ਿਸ਼ ਕਰਨ। ਗਰੀਬ ਨਿਵਾਜ ਜੀ,
ਸਤਿਗੁਰ ਵਿਸਾਲ ਗੋਬਿੰਦ ਸਿੰਘ, ਤਿੰਨ ਸੁਜਸ ਪੜ੍ਹੈ ਕਹਿ ਸੁਣਹਿ ਸਿੰਘ, ਬਿਨਤੀ ਪਨਹੰਤ ਸੰਤੋਖ ਸਿੰਘ, ਮ੍ਰਿਗ ਪਾਪ ਹਨਨ ਕੋ ਮਨਹੋ ਸਿੰਘ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।